ਵਾਹਿਗੁਰੂ ਸਾਹਿਬ ਜੀਓ ਮਹਲਾ ਦੂਜਾ। ਇਹ ਜਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇਕ ਨਾ ਹੁਕਮ ਸਮਾਏ ਲਏ, ਇਕ ਨਾ ਹੁਕਮੇ ਕਰੇ ਵਿਨਾਸ, ਇਕ ਨਾ ਭਾਣੈ ਕੱਢ ਲਏ, ਇਕ ਨਾ ਮਾਇਆ ਵਿੱਚ ਨਿਵਾਸ। ਏਵ ਭੇ ਆਖ ਨਾ ਜਾਪਈ, ਜੇ ਕਿਸੈ ਆਣੈ ਰਾਸ, ਨਾਨਕ ਗੁਰਮੁਖ ਜਾਣੀਐ, ਜਾਂ ਕੋ ਆਪ ਕਰੇ ਪਰਗਾਸ, ਨਾਨਕ ਗੁਰਮੁਖ ਜਾਣੀਐ, ਜਾਂ ਕੋ ਆਪ ਕਰੇ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੁਭਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਵਡਭਾਗੀ ਹੋ ਗੁਰੂ ਚਰਨਾਂ ਵਿੱਚ ਬੈਠ ਕੇ ਹਜ਼ੂਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੱਜ ਦਾ ਜੋ ਸਲੋਕ ਹੈ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ, ਕੱਲ ਆਪਾਂ ਇੱਕ ਹਿੱਸੇ ਦੀ ਵਿਚਾਰ ਸਾਂਝੀ ਕੀਤੀ ਸੀ। ਹਜ਼ੂਰ ਨੇ ਬਚਨ ਕੀਤੇ ਕਿ ਅਕਾਲ ਪੁਰਖ ਇਸ ਜਗਤ ਦੀ ਬ੍ਰਹਿਮੰਡ ਦੀ ਰਚਨਾ ਤੋਂ ਪਹਿਲਾਂ ਸਿਰਫ ਆਪ ਹੀ ਇਕੱਲਾ ਸੀ। ਜੁਗ ਛੱਤੀ ਹੀ ਕੀਓ ਗੁਬਾਰ, ਉਹਦੇ ਤੋਂ ਬਿਨਾਂ ਉਸ ਵਕਤ ਕੋਈ ਨਹੀਂ ਸੀ। ਫਿਰ ਕਹਿੰਦੇ ਉਹਦੇ ਅੰਦਰ ਇੱਕ ਪਿਆਰ ਜਾਗਿਆ, ਕਿਉਂਕਿ ਉਹ ਆਪ ਪ੍ਰੇਮ ਦਾ ਸਵਰੂਪ ਹੈ। ਸੰਸਾਰ ਦੀ ਉਹਨੇ ਸਿਰਜਣਾ ਤਾਂ ਕੀਤੀ ਕਿ ਮਨੁੱਖ ਜਿਹੜਾ ਹੈ, ਜੀਵ ਜਿਹੜੇ ਨੇ ਮੈਨੂੰ ਪ੍ਰੇਮ ਕਰਨਗੇ, ਪਿਆਰ ਕਰਨਗੇ। ਆਸਾ ਦੀ ਵਾਰ ਦੇ ਆਰੰਭ ਵਿੱਚ ਬਚਨ ਆਉਂਦੇ ਨੇ, ਕਹਿੰਦੇ ਆਪੀ ਨੇ ਆਪ ਸਾਜਿਓ। ਪਹਿਲਾਂ ਉਹਨੇ ਆਪਣੇ ਆਪ ਨੂੰ, ਭਾਵੇਂ ਉਹ ਪਹਿਲਾਂ ਮੌਜੂਦ ਸੀ ਪਰ ਹੋਂਦ ਵਿੱਚ ਲਿਆਂਦਾ। ਉਹ ਹੋਂਦ ਕਿਵੇਂ ਦੀ ਸੀ? ਕਹਿੰਦੇ ਆਪੀ ਨੇ ਰਚਿਓ ਨਾਉਂ। ਨਾਉਂ ਦਾ ਮਤਲਬ ਹੈ ਸ਼ਬਦ। ਫਿਰ ਕਹਿੰਦੇ ਨੇ ਉਹਦੇ ਵਿੱਚੋਂ ਇੱਕ ਆਵਾਜ਼ ਪੈਦਾ ਹੋਈ, ਕੀਤਾ ਪਸਾਓ ਏਕੋ ਕਵਾਓ। ਜਾਂ ਵਿਗਿਆਨ ਨੇ ਕਿਹਾ ਹੈ ਕਿ ਇਸ ਸਾਰੇ ਬ੍ਰਹਿਮੰਡ ਦੀ ਪੈਦਾਇਸ਼ ਇੱਕ ਆਵਾਜ਼ ਵਿੱਚੋਂ ਹੋਈ ਹੈ। ਜਾਂ ਉਹ ਕਹਿੰਦੇ ਨੇ ਇੱਕ ਵਿਸਫੋਟ ਹੋਇਆ ਸੀ, ਇੱਕ ਆਵਾਜ਼ ਆਈ। ਉਸ ਆਵਾਜ਼ ਦੇ ਵਿੱਚੋਂ ਹਜ਼ਾਰਾਂ ਕਰੋੜਾਂ ਦੀ ਗਿਣਤੀ ਵਿੱਚ ਕਿਰਨਾਂ ਖਿਲਰ ਗਈਆਂ ਬ੍ਰਹਿਮੰਡ ਦੇ ਵਿੱਚ। ਉਹਦੇ ਵਿੱਚੋਂ ਹੀ ਤੱਤ ਬਣੇ, ਉਹਦੇ ਵਿੱਚੋਂ ਹੀ 84 ਲੱਖ ਜੂਨ ਬਣੀ, ਚਾਰ ਖਾਣੀਆਂ ਪੈਦਾ ਹੋਈਆਂ, ਸਾਰਾ ਪਸਾਰਾ ਚੱਲ ਪਿਆ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਇਸ ਤਰ੍ਹਾਂ ਜਦੋਂ ਇਹ ਸੰਸਾਰ ਬਣ ਗਿਆ ਆਪੀ ਨੇ ਰਚਿਓ ਨਾਉ ਤੇ ਫਿਰ ਇਸ ਸਾਰੇ ਸੰਸਾਰ ਨੂੰ ਬਣਾਇਆ ਵੀ ਉਹਨੇ ਨਾਮ ਦੁਆਰਾ ਹੈ ਤੇ ਚਲਾ ਵੀ ਨਾਮ ਦੁਆਰਾ ਰਿਹਾ ਸ਼ਬਦ ਦੁਆਰਾ ਇੱਕ ਆਵਾਜ਼ ਇਸ ਬ੍ਰਹਿਮੰਡ ਨੂੰ ਚਲਾ ਰਹੀ ਹੈ ਉਹਦੇ ਰਾਹੀਂ ਸਾਰੇ ਜੀਵ ਤੁਰ ਰਹੇ ਨੇ ਤਾਂ ਸਤਿਗੁਰੂ ਨੇ ਬਚਨ ਕੀਤੇ ਨਾਮ ਦੁਆਰਾ ਹੀ ਸੰਸਾਰ ਪੈਦਾ ਹੋਇਆ ਨਾਮ ਦੁਆਰਾ ਹੀ ਚੱਲ ਰਿਹਾ ਹੈ ਤੇ ਜਿਹੜੇ ਜੀਵ ਜਿਹੜੇ ਸਰੀਰ ਇਸ ਧਰਤੀ ਤੇ ਜਨਮ ਲੈ ਕੇ ਨਾਮ ਦਾ ਪੱਲਾ ਛੱਡ ਦਿੰਦੇ ਨੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਅਸਤ ਵਿਅਸਤ ਹੋ ਜਾਂਦੀ ਹੈ ਆਪਣੇ ਧੁਰੇ ਤੋਂ ਦੂਰ ਚਲੀ ਜਾਂਦੀ ਹੈ ਜਿਵੇਂ ਇੱਕ ਸੋਮਾ ਤਾਂ ਭਰਿਆ ਰਹਿੰਦਾ ਇੱਕ ਖੂਹ ਤਾਂ ਭਰਿਆ ਰਹਿੰਦਾ ਜੇ ਉਹਦੇ ਸੋਮੇ ਥੱਲਿਓਂ ਸੋਮਿਆਂ ਨਾਲ ਉਹਦਾ ਕੁਨੈਕਸ਼ਨ ਬਣਿਆ ਰਹੇ ਇੱਕ ਛੱਪੜ ਤਾਂ ਭਰਿਆ ਰਹਿੰਦਾ ਪਾਣੀ ਨਾਲ ਜੇ ਉਹਦੀਆਂ ਜ਼ਮੀਨ ਦੇ ਪਾਣੀ ਨਾਲ ਸੰਬੰਧ ਬਣਿਆ ਰਹੇ ਜੇ ਉਹ ਖਤਮ ਹੋ ਗਿਆ ਸੁੱਕ ਜਾਏਗਾ ਇੱਕ ਦਿਨ ਜਿਵੇਂ ਇੱਕ ਰੁੱਖ ਤਾਂ ਹਰਾ ਰਹਿ ਸਕਦਾ ਜੇ ਉਹਦੀਆਂ ਜੜ੍ਹਾਂ ਜ਼ਮੀਨ ਦੇ ਵਿੱਚ ਖੁੱਭੀਆਂ ਰਹਿਣ ਜਿਵੇਂ ਇੱਕ ਮਕਾਨ ਤਾਂ ਖੜਾ ਰਹਿ ਸਕਦਾ ਜੇ ਉਹਦੀਆਂ ਨੀਹਾਂ ਜ਼ਮੀਨ ਦੇ ਵਿੱਚ ਰਹਿਣ ਇਸੇ ਤਰ੍ਹਾਂ ਜਿਹੜੇ ਸਰੀਰਧਾਰੀ ਨੇ ਜੇ ਤੇ ਉਹ ਨਾਮ ਦੇ ਨਾਲ ਜੁੜੇ ਰਹੇ ਜੀਵਨ ਹਰਾ ਰਹੇਗਾ ਫਿਰ ਨਾਮ ਤੋਂ ਟੁੱਟੇ ਤੇ ਹਜ਼ਾਰਾਂ ਲੋਕ ਨੇ ਉਹਨਾਂ ਦਾ ਕੀ ਬਣਦਾ ਉਹਨਾਂ ਦੀ ਹੋਂਦ ਤਾਂ ਰਹਿੰਦੀ ਹੈ ਨਾ ਤੁਰਦੇ ਨੇ ਫਿਰਦੇ ਨੇ ਪਰ ਉਹਨਾਂ ਦੀ ਹਾਲਤ ਕਹਿੰਦੇ ਇਸ ਤਰ੍ਹਾਂ ਦੀ ਜਿਵੇਂ ਕੋਈ ਰੁੱਖ ਜ਼ਮੀਨ ਤੋਂ ਵੱਖਰਾ ਹੋ ਕੇ 10-15 ਦਿਨ ਹਰਾ ਰਹਿੰਦਾ ਹੈ ਸਹਿਜੇ ਸਹਿਜੇ ਸੁੱਕਣ ਲੱਗ ਪੈਂਦਾ ਹੈ ਉਹਦੇ ਫੁੱਲ ਫਲ ਸੜ ਜਾਂਦੇ ਨੇ ਇੱਕ ਦਿਨ ਫਿਰ ਉਹ ਇੱਕ ਲੱਕੜ ਬਣ ਜਾਂਦਾ ਤਾਂ ਹੀ ਗੁਰੂ ਸਾਹਿਬ ਨੇ ਉਹਨੂੰ ਕਿਹਾ ਕਿ ਪਹਿਲਾਂ ਜਿਵੇਂ ਹਰਾ ਹੁੰਦਾ ਤੇ ਮੁਲਾਇਮ ਹੁੰਦਾ ਜਦੋਂ ਜ਼ਮੀਨ ਨਾਲ ਉਹ ਸੰਬੰਧ ਟੁੱਟ ਗਿਆ ਤੇ ਉਹਦੇ ਵਿੱਚ ਖਰਵਾਪਣ ਆ ਗਿਆ ਫਿਰ ਅਸੀਂ ਉਹਨੂੰ ਬਾਲਣ ਕਹਿੰਦੇ ਹਾਂ ਕੰਡਿਆਂ ਵਰਗਾ ਬਣ ਜਾਂਦਾ ਤੇ ਸਤਿਗੁਰੂ ਨੇ ਬਚਨ ਕੀਤੇ ਸਾਕਤ ਹਰ ਰਸ ਸਾਧ ਨਾ ਜਾਣਿਆ ਤਿੰਨ ਅੰਤਰ ਹੋਮੈ ਕੰਡਾ ਹੈ ਉਹ ਕੰਡਿਆਂ ਵਰਗਾ ਬਣ ਜਾਂਦਾ ਇਸੇ ਤਰ੍ਹਾਂ ਜਿਹੜਾ ਮਨੁੱਖ ਨਾਮ ਤੋਂ ਹੀਣਾ ਹੋ ਜਾਏ ਗੁਰੂ ਤੋਂ ਹੀਣਾ ਹੋ ਜਾਏ ਰਹਿੰਦਾ ਜ਼ਰੂਰ ਸੰਸਾਰ ਦੇ ਅੰਦਰ ਪਰ ਉਹਦਾ ਜੀਵਨ ਕਹਿੰਦੇ ਨੇ ਸਭ ਕੁਝ ਹੁੰਦਿਆਂ ਵੀ ਕਿਸੇ ਕੰਮ ਦਾ ਨਹੀਂ ਹੁੰਦਾ ਇੱਕ ਬਚਨ ਹੋਰ ਕੀਤਾ ਕਹਿੰਦੇ ਤੁਸੀਂ ਵੇਖਿਆ ਹੋਵੇਗਾ ਕਿ ਜ਼ਿਮੀਦਾਰ ਫਸਲ ਬੀਜਦੇ ਨੇ ਕਹਿੰਦੇ ਜਦੋਂ ਕੋਈ ਫਸਲ ਬੀਜੀ ਜਾਂਦੀ ਹੈ ਤੇ ਉਹਨੂੰ ਫਲੀਆਂ ਪੈਂਦੀਆਂ ਨੇ ਪਾਲਿਆ ਜਾਂਦਾ ਉਸਨੂੰ ਵੱਡੇ ਹੁੰਦੇ ਨੇ ਸਿੱਟੇ ਲੱਗਦੇ ਨੇ ਜਾਂ ਕੋਈ ਵੀ ਫਸਲ ਲੈ ਲਈਏ ਆਪਾਂ ਜਿਵੇਂ ਝੋਨਾ ਹੈ ਜਾਂ ਕਣਕ ਦੀ ਫਸਲ ਆਮ ਹੈ ਕਹਿੰਦੇ ਕੁਝ ਐਸੇ ਵਿੱਚ ਬੂਟੇ ਹੁੰਦੇ ਜਿਨ੍ਹਾਂ ਨੂੰ ਬੁਆੜ ਦੇ ਕਹਿੰਦੇ ਬੁਆੜ ਦੇ ਤਿਲ ਗੁਰੂ ਸਾਹਿਬ ਨੇ ਤਿਲ ਦਾ ਵੀ ਨਾਮ ਲਿਆ ਤਿਲ ਜਿਹੜੇ ਨੇ ਫਲੀਆਂ ਵਿੱਚ ਲੱਗਦੇ ਨੇ ਕਹਿੰਦੇ ਜਦੋਂ ਕੋਈ ਤਿਲ ਬੀਜਦਾ ਹੈ ਜ਼ਮੀਨ ਦੇ ਅੰਦਰ ਉੱਗ ਸਾਰੇ ਪੈਂਦੇ ਨੇ ਪਰ ਜਦੋਂ ਉੱਗਦੇ ਨੇ ਵੱਡੇ ਵੀ ਹੋ ਜਾਂਦੇ ਨੇ ਪਰ ਜਿਹੜੇ ਬੀਜ ਬੁਆੜ ਵਾਲੇ ਤਿਲ ਹੁੰਦੇ ਨੇ ਨਾ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੂੰ ਪੱਤੇ ਵੀ ਲੱਗਦੇ ਨੇ ਉਹ ਵੱਡੇ ਵੀ ਦੂਜਿਆਂ ਨਾਲੋਂ ਜ਼ਿਆਦਾ ਹੋ ਜਾਂਦੇ ਨੇ ਔਰ ਪਰ ਉਹ ਜਦੋਂ ਜ਼ਿਮੀਦਾਰ ਉਹਨਾਂ ਨੂੰ ਵੱਢਣ ਗਿਆ ਉਹਨੇ ਵੇਖਿਆ ਵੀ ਫਲਿਆ ਫੁਲਿਆ ਤੇ ਪੂਰਾ ਹੈ ਪਰ ਇਹਦੀ ਫਲੀ ਦੇ ਵਿੱਚ ਤਿਲ ਤਾਂ ਹੈਣ ਨਹੀਂ ਇਹਨੂੰ ਵੱਢ ਕੇ ਕੀ ਕਰਾਂਗਾ ਉਹਨੇ ਵਿੱਚ ਛੱਡ ਦਿੱਤਾ ਤੇ ਜਿਹੜੇ ਤਿਲਾਂ ਵਾਲੇ ਸਨ ਵੱਢ ਕੇ ਲੈ ਆਇਆ ਫਿਰ ਪਿੱਛੋਂ ਜਿਹੜੇ ਗਰੀਬ ਲੋਕ ਦਾਣੇ ਚੁਗਣ ਵਾਲੇ ਜਾਂਦੇ ਉਹ ਗਏ ਉਹਨਾਂ ਨੇ ਵੀ ਟੋਹ ਕੇ ਵੇਖਿਆ ਵੀ ਵਿੱਚ ਦਾਣਾ ਹੈ ਕਿ ਨਹੀਂ ਜਦੋਂ ਦਾਣਾ ਕੋਈ ਨਹੀਂ ਸੀ ਉਹਨਾਂ ਨੇ ਵੀ ਉੱਥੇ ਛੱਡ ਦਿੱਤਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਦਾਹਰਣ ਦਿੱਤੀ ਏ ਕਹਿੰਦੇ ਜਿਹੜੇ ਲੋਕ ਰੱਬ ਨੂੰ ਚੇਤੇ ਨਹੀਂ ਕਰਦੇ ਉਹਨਾਂ ਦੀ ਹਾਲਾਤ ਉਸ ਤਿਲ ਵਰਗੀ ਹੈ ਜਿਹਦੀਆਂ ਫਲੀਆਂ ਵਿੱਚ ਦਾਣੇ ਨਹੀਂ ਪੈਂਦੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਇਹ ਤੇ ਕੁਦਰਤੀ ਹੈ ਜਿਹੜਾ ਗੁਰੂ ਨੂੰ ਚੇਤੇ ਨਹੀਂ ਕਰਦਾ ਦੁਨੀਆਂ ਵਿਚ ਤੇ ਥੋੜਾ ਜਿਹਾ ਜ਼ਿਆਦਾ ਸਿਆਣਾ ਹੋ ਹੀ ਜਾਂਦਾ ਹੈ, ਕਿਉਂਕਿ ਉਧਰਲੀ ਸਾਰੀ ਤਾਕਤ ਇਧਰ ਲਾ ਦਿੱਤੀ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੈ ਤਿਲ ਬੁਵਾੜ ਜਿਉਂ ਸੁੰਜੇ ਅੰਦਰ ਖੇਤ। ਉਹ ਤਿਲਾਂ ਦੇ ਬੂਟੇ ਜ਼ਿਮੀਦਾਰ ਨੇ ਉੱਥੇ ਹੀ ਛੱਡ ਦਿੱਤੇ, ਖੇਤਾਂ ਅੰਦਰ ਛੁੱਟਿਆ ਕਹੁ ਨਾਨਕ ਸੌ ਨਾ। ਸੌ ਦਾ ਮਤਲਬ ਹੈ ਸੌ ਦੀ ਗਿਣਤੀ। ਕਹਿੰਦੇ ਹੁਣ ਉਹ ਸਿੱਟੇ, ਉਹ ਤਿਲਾਂ ਦੇ ਬੂਟੇ ਜ਼ਮੀਨ ਵਿਚ ਪਏ ਨੇ, ਜ਼ਿਮੀਦਾਰ ਤੇ ਛੱਡ ਗਿਆ। ਤਾਂ ਕਹਿੰਦੇ ਇੱਕ ਟੋਲੀ ਆਈ ਸਿੱਟੇ ਚੁਗਣ ਵਾਲਿਆਂ ਦੀ, ਉਹਨਾਂ ਟੋਹ ਕੇ ਵੇਖਿਆ ਉਹਨਾਂ ਵੀ ਛੱਡ ਦਿੱਤਾ, ਫੜਿਆ ਤੇ ਛੱਡ ਦਿੱਤਾ। ਦੂਜੇ ਦਿਨ ਦੂਸਰੇ ਆਏ ਉਹਨਾਂ ਫੜਿਆ ਉਹਨਾਂ ਵੀ ਛੱਡ ਦਿੱਤਾ, ਵੀ ਇਹਦੇ ਵਿੱਚ ਹੀ ਕੁਝ ਨਹੀਂ, ਕੀ ਕਰਾਂਗੇ ਇਹਨੂੰ ਚੁਗ ਕੇ। ਇਸ ਤਰ੍ਹਾਂ ਕਹਿੰਦੇ ਸੌ ਦੀ ਗਿਣਤੀ ਵਿਚ ਆਏ ਪਰ ਉਹ ਕਿਸੇ ਵੀ ਨਾ ਚੁੱਕੇ, ਉੱਥੇ ਹੀ ਗਲ ਗਏ। ਫਲੇ ਵੀ ਸਨ ਫੁੱਲੇ ਵੀ ਸਨ, ਖੇਤਾਂ ਅੰਦਰ ਛੁੱਟਿਆ ਕਹੁ ਨਾਨਕ ਸੌ ਨਾ। ਫਲੀਆਂ ਹੈ ਫੁੱਲੀਆਂ ਹੈ ਬੱਪੜੇ। ਹੁਣ ਅਸੀਂ ਕਹਿੰਦੇ ਹਾਂ ਕਿ ਬੰਦਾ ਫਲਿਆ ਫੁਲਿਆ ਤੇ ਹੈ ਨਾ, ਪ੍ਰਾਪਰਟੀ ਦੇ ਤੌਰ ਤੇ, ਧਨ ਦੇ ਤੌਰ ਤੇ ਵਿਕਾਸ ਹੋਇਆ, ਧਨ ਬਹੁਤ ਵੱਧ ਗਿਆ ਤੇ ਮਾੜਾ ਨਹੀਂ ਹੈ, ਗਲਤ ਵੀ ਨਹੀਂ। ਜਿਵੇਂ ਉਸ ਤਿਲ ਦੇ ਬੂਟੇ ਦੇ ਪੱਤੇ ਤੇ ਆਕਾਰ ਤੇ ਪੂਰਾ ਵਧਿਆ ਪਰ ਵਿੱਚ ਕੁਝ ਨਹੀਂ ਸੀ। ਹੁਣ ਪੱਤੇ ਤੇ ਆਕਾਰ ਵਧਣਾ ਮਾੜੀ ਗੱਲ ਨਹੀਂ, ਦੁਨੀਆਂ ਦੇ ਵਿੱਚ ਵਿਕਾਸ ਕਰਨਾ ਵੀ ਮਾੜੀ ਗੱਲ ਨਹੀਂ, ਪਰ ਧਨ ਦਾ ਵਿਕਾਸ ਕਰ ਲੈਣਾ, ਜ਼ਮੀਨ ਜਾਇਦਾਦ ਵਧਾ ਲੈਣੀ, ਪ੍ਰਾਪਰਟੀ ਜ਼ਿਆਦਾ ਕਰ ਲੈਣੀ ਤੇ ਕਹਿ ਦੇਣਾ ਜ਼ਿੰਦਗੀ ਵਿੱਚ ਕਾਮਯਾਬ ਹੋ ਗਿਆ, ਇਹ ਸਾਡਾ ਆਪਣਾ ਹੀ ਗਿਆਨ ਹੋ ਸਕਦਾ, ਇਹਦੇ ਵਿੱਚ ਸੱਚਾਈ ਨਹੀਂ ਹੈ। ਇਹ ਇੱਕ ਕਹਿੰਦੇ ਨੇ ਆਪਣੇ ਘਰ ਦੇ ਵਿੱਚ ਬੈਠਾ ਬਣਾਇਆ ਹੋਇਆ ਇੱਕ ਬੜਾ ਵੱਡਾ ਝੂਠ ਹੈ ਕਿ ਮੈਂ ਸਭ ਕੁਝ ਕਰ ਲਿਆ, ਨਾਮ ਤੋਂ ਖਾਲੀਆਂ ਤੇ ਕਾਮਯਾਬ ਹੋ ਗਿਆ, ਬਿਲਕੁਲ ਨਹੀਂ। ਫਲੀਆਂ ਫੁੱਲੀਆਂ ਬੱਪੜੇ ਵੀ ਤਨ ਵਿੱਚ ਸਵਾ, ਇਸ ਕਰਕੇ ਉਹ ਸਵਾ ਬਣ ਗਿਆ, ਖਤਮ ਹੋ ਗਿਆ। ਕਹਿਣ ਤੋਂ ਭਾਵ ਕੀ ਹੈ, ਨਾਮ ਤੋਂ ਸਾਰਾ ਜਗਤ ਬਣਿਆ ਤੇ ਹਰ ਇੱਕ ਸਰੀਰ ਨੂੰ ਨਾਮ ਦੀ ਅਤ ਜ਼ਰੂਰਤ ਹੈ। ਇਹ ਗੱਲ ਵੱਖਰੀ, ਇਹ ਨਾਮ ਕੀ ਖੈਰ, ਇਹ ਵਿਸ਼ਾ ਵੱਖਰਾ ਹੈ। ਅੱਜ ਦਾ ਜੋ ਬਚਨ ਹੈ, ਗੁਰੂ ਸਾਹਿਬ ਨੇ ਬਚਨ ਕੀਤਾ ਕਿ ਪਰਮਾਤਮਾ ਦੀ ਕੋਠੀ ਹੈ ਸੰਸਾਰ, ਇਹਦੇ ਵਿੱਚ ਰਹਿੰਦਾ। ਹੁਣ ਦੋ ਚੀਜ਼ਾਂ ਨੇ, ਇੱਕ ਕੋਠੀ ਹੈ ਤੇ ਇੱਕ ਕੋਠੀ ਦਾ ਮਾਲਕ, ਇੱਕ ਘਰ ਹੁੰਦਾ ਤੇ ਇੱਕ ਘਰ ਵਿੱਚ ਰਹਿਣ ਵਾਲਾ। ਇਹ ਹੁਣ ਸਤਿਗੁਰੂ ਨੇ ਬਚਨ ਕੀਤੇ ਕਿ ਦੁਨੀਆਂ ਵਿੱਚ ਬਹੁਤੇ ਲੋਕ ਤੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਉਸ ਕੋਠੀ ਨਾਲ ਤੇ ਪਿਆਰ ਪਾ ਲਿਆ ਪਰ ਕੋਠੀ ਦੇ ਵਿੱਚ ਬੈਠੇ ਹੋਏ ਨੂੰ ਕਦੇ ਨਹੀਂ ਮਿਲੇ, ਕੋਠੀ ਦੀ ਪਰਿਕਰਮਾ ਕਰਦੇ ਰਹੇ। ਕੋਠੀ ਦਾ ਮਤਲਬ ਸਰੀਰ ਹੈ। ਇਹ ਜੱਗ ਸੱਚੇ ਕੀ ਹੈ ਕੋਠੜੀ, ਇਹ ਉਹਨੇ ਆਪਣਾ ਘਰ ਬਣਾਇਆ ਸੀ। ਹੁਣ ਵੇਖੋ ਘਰ ਅਸੀਂ ਵੀ ਆਪਣੇ ਬਣਾਏ ਨੇ, ਪਰ ਜਦੋਂ ਸਾਨੂੰ ਕੋਈ ਮਿਲਣ ਆਉਂਦਾ ਉਹ ਘਰ ਨੂੰ ਮਿਲ ਕੇ ਥੋੜੀ ਚਲਾ ਜਾਂਦਾ, ਘਰ ਦੀਆਂ ਕੰਧਾਂ ਨੂੰ ਹੱਥ ਲਾ ਕੇ ਥੋੜੀ ਮੁੜ ਜਾਂਦਾ। ਉਹ ਜੇ ਘਰ ਗਿਆ ਤੇ ਦਰਵਾਜ਼ੇ ਅੱਗੇ ਉਹਨੂੰ ਪਤਾ ਲੱਗ ਗਿਆ ਵੀ ਘਰ ਵਾਲਾ ਹੈ ਨਹੀਂ, ਵਾਪਸ ਮੋੜ ਆਉਂਦਾ ਤੇ ਰਾਹ ਵਿੱਚ ਕੋਈ ਮਿਲਦਾ ਉਹਨੂੰ, ਕਹਿੰਦੇ ਮਿਲ ਆਇਆ, ਕਹਿੰਦਾ ਨਹੀਂ ਘਰ ਨਹੀਂ ਸਨ। ਬੰਦੇ ਨੇ ਗਲਤੀ ਕਿਹੜੀ ਕੀਤੀ, ਉਹਨੇ ਪਦਾਰਥ ਨੂੰ ਤੇ ਮਿਲ ਪਿਆ, ਬਾਹਰੋਂ ਬਾਹਰੋਂ ਤੇ ਸਾਰੀਆਂ ਚੀਜ਼ਾਂ ਨੂੰ ਮਿਲੇ ਜਾਂਦਾ। ਦੋ ਹਿੱਸੇ ਨੇ ਸੰਸਾਰ ਦੇ, ਇੱਕ ਬਣਾਉਣ ਵਾਲਾ ਤੇ ਇੱਕ ਬਣਾਇਆ ਹੋਇਆ। ਤੇ ਗੁਰੂ ਸਾਹਿਬ ਨੇ ਅੱਜ ਬਚਨ ਕੀਤੇ, ਕਹਿੰਦੇ ਇੱਕ ਨਾ ਹੁਕਮ ਸਮਾਏ ਲੈ। ਸਮਾਏ ਦਾ ਮਤਲਬ ਅੱਧਿਆਂ ਨੂੰ, ਕਈਆਂ ਨੂੰ, ਗੁਰਮੁਖਾਂ ਨੂੰ ਅੰਦਰ ਬੁਲਾ ਲਿਆ ਉਹਨੇ ਘਰ ਦੇ ਅੰਦਰ ਬੁਲਾ ਕੇ ਮਿਲੇ। ਗੁਰੂ ਸਾਹਿਬ ਨੇ ਬਚਨ ਵੀ ਕੀਤਾ, ਗੁਰੂ ਨਾਨਕ ਸਾਹਿਬ ਨੂੰ ਕਿਸੇ ਪੁੱਛਿਆ ਸੀ ਕਿ ਕੋਈ ਤੁਸੀਂ ਬੜੀ ਬਾਣੀ ਵਿੱਚ ਗੱਲਾਂ ਕੀਤੀਆਂ ਨੇ ਰੱਬ ਨੂੰ ਮਿਲਣ ਦੀਆਂ, ਸਾਨੂੰ ਇੱਕ ਨਕਸ਼ਾ ਬਣਾ ਕੇ ਦਿਓ ਕਿ ਕਿਵੇਂ ਮਿਲੇ ਸੀ, ਕੋਈ ਸਾਡੀ ਸਮਝ ਵਿੱਚ ਜਿਹੜੀ ਗੱਲ ਆ ਜਾਏ। ਤਾਂ ਗੁਰੂ ਤਾਂ ਹੀ ਤਾਂ ਗੁਰੂ ਨੂੰ ਮਹਾਨ ਕਹਿੰਦੇ ਨੇ, ਜਿਵੇਂ ਦਾ ਬੰਦਾ ਹੋਵੇ ਉਹਦੀ ਭਾਸ਼ਾ ਵਿੱਚ ਉਹਨੂੰ ਗੱਲ ਸਮਝਾ ਦਿੰਦੇ ਨੇ। ਜੇ ਕੋਈ ਗਿਆਨਵਾਨ ਆਏਗਾ, ਯੋਗੀਆਂ ਨੂੰ ਨਹੀਂ ਕਹਿੰਦੇ ਕਿ ਮੈਂ ਰੱਬ ਦੇ ਦਰਵਾਜ਼ੇ ਅੱਗੇ ਗਿਆ ਸੀ, ਉਹਨੇ ਅੰਦਰੋਂ ਆਵਾਜ਼ ਦਿੱਤੀ ਬਈ ਕੌਣ ਆਇਆ, ਮੈਂ ਕਿਹਾ ਜੀ ਮੈਂ ਤੁਹਾਡਾ ਢਾਡੀ ਹਾਂ, ਉਹਨੇ ਦਰਵਾਜ਼ਾ ਖੋਲਿਆ, ਮੈਨੂੰ ਸਰੋਪਾ ਦਿੱਤਾ, ਜੋਗੀਆਂ ਨੂੰ ਨਹੀਂ ਕਹਿੰਦੇ, ਕਿਉਂਕਿ ਉਹ ਗਿਆਨ ਮਾਰਗ ਵੱਲ ਤੁਰੇ ਹੋਏ। ਇਹ ਗੱਲ ਉਹਨਾਂ ਨੇ ਪ੍ਰੇਮੀ ਬੰਦੇ ਵਾਸਤੇ ਕਹੀ ਹੈ, ਜਿਹੜਾ ਆਪਣੇ ਰੱਬ ਨੂੰ ਇੱਕ ਥਾਂ ਤੇ ਵਹਿੰਦਾ ਹੈ, ਉੱਥੇ ਜਾ ਕੇ ਮਿਲਣਾ ਚਾਹੁੰਦਾ, ਉਹਨੇ ਉਹਦਾ ਦਰਵਾਜ਼ਾ ਵੀ ਬਣਾ ਲਿਆ, ਉਹਦੇ ਨੈ ਨਕਸ਼ ਵੀ ਬਣਾ ਲਏ ਨੇ, ਇਹ ਉਹਦੇ ਵਾਸਤੇ ਗੱਲ ਕੀਤੀ, ਤਾਂ ਹੀ ਕਹਿ ਦਿੱਤੇ ਕਿ ਤੇਰੇ ਬੰਕੇ ਲੋਏ ਨ ਦੰਤਰਸ਼ਾਲਾ, ਤੇਰੀਆਂ ਅੱਖਾਂ ਬੜੀਆਂ ਸੋਹਣੀਆਂ ਨੇ, ਰੱਬ ਨੂੰ ਕਹਿੰਦੇ ਨੇ ਤੇਰੇ ਬੰਕੇ ਲੋਏ ਨ, ਤੇ ਇਹ ਜਿਹੜੀ ਵਿਧੀ ਹੈ ਬਹੁਤੇ ਲੋਕਾਂ ਦੇ ਕੰਮ ਆਉਂਦੀ ਹੈ, ਗਿਆਨ ਬੜੇ ਘੱਟ ਲੋਕਾਂ ਦੇ ਕੰਮ ਆਉਂਦਾ। ਅਸੀਂ ਕਹਾਂਗੇ ਆਤਮਾ ਹੈ, ਆਪਣੇ ਆਪ ਵਿੱਚ ਵੇਖੋ, ਇਹ ਗੱਲ ਹੋਰ ਹੈ। ਪਰ ਜਿਹੜੇ ਪਿੱਛੇ 80-85% ਲੋਕ ਨੇ ਉਹ ਕਿਵੇਂ ਉਹਨੂੰ ਚੇਤੇ ਕਰਨ? ਤਾਂ ਗੁਰੂ ਸਾਹਿਬ ਨੇ ਸੌਖਾ ਰਸਤਾ ਕਿਹਾ, ਕਹਿਣ ਲੱਗੇ ਉਹ ਤੇਰਾ ਮਾਲਕ ਹੈ, ਤੂੰ ਉਹਨੂੰ ਪਿਆਰ ਕਰ, ਤੂੰ ਉਹਨੂੰ ਮਿਲਣਾ। ਨਕਸ਼ਾ ਬੰਨ ਕੇ ਰੱਖ ਦਿੱਤਾ ਤੇ ਦੋਵੇਂ ਤਰ੍ਹਾਂ ਦੇ ਲੋਕ ਨੇ, ਤੇ ਇਹ ਦੋਵੇਂ ਵਿਧੀਆਂ ਵੀ ਦੱਸ ਦਿੱਤੀਆਂ ਕਿ ਗਾਵੈ ਕੋ ਜਾਪੈ ਦਿਸੈ ਦੂਰ, ਕਈਆਂ ਨੂੰ ਦੂਰ ਦੂਰ ਵੇਖ ਕੇ ਜਪੋ, ਸਿੱਧਾ ਨਾ ਕਵੋ ਜੀ ਇੱਥੇ ਵਸਦਾ। ਇਹ ਗੱਲ ਕਹਿਣੀ ਬੜੀ ਖਤਰਨਾਕ ਵੀ ਹੋ ਸਕਦੀ ਹੈ ਜੀ, ਰੱਬ ਤਾਂ ਸਾਰੇ ਥਾਵਾਂ ਤੇ ਹੈ। ਕਈ ਲੋਕ ਤਾਂ ਇਹਦਾ ਸਹਾਰਾ ਲੈ ਕੇ ਇਹ ਗੁਰਦੁਆਰੇ ਜਾਣ ਤੋਂ ਵੀ ਗੁਰੇਜ਼ ਕਰ ਲੈਂਦੇ, ਕਹਿੰਦੇ ਤੁਸੀਂ ਸੁਣਿਆ ਨੀ ਗੁਰਦੁਆਰਿਓ ਵੀ ਘੱਟ ਘੱਟ ਮੈਂ ਹਰ ਜੂ ਬਸ ਹੈ, ਉਹ ਛੱਡ ਦਿੰਦੇ ਨੇ। ਪਰ ਉਹਨਾਂ ਨੂੰ ਪਤਾ ਨਹੀਂ ਸੀ ਤੁਹਾਡੀ ਕਲਾਸ ਅਜੇ ਹੈ ਹੀ ਨਹੀਂ। ਇਹ ਤਾਂ ਸੰਪੂਰਨ ਬ੍ਰਹਮ ਗਿਆਨ ਦੀ ਅਵਸਥਾ ਹੈ, ਜਦੋਂ ਬੰਦੇ ਦੀ ਚੇਤਨਾ ਸਾਰੇ ਬ੍ਰਹਿਮੰਡ ਨਾਲ ਇੱਕ ਹੋ ਜਾਂਦੀ ਹੈ, ਉਹ ਇੱਕ ਥਾਂ ਤੇ ਬੈਠਾ ਸਾਰੀਆਂ ਥਾਵਾਂ ਤੇ ਹੈ। ਜਿਵੇਂ ਇੱਥੇ ਬੈਠਾ ਤਾਂ ਉਹ ਹਜ਼ੂਰ ਸਾਹਿਬ ਵੀ ਹੈ, ਉਹ ਅੰਮ੍ਰਿਤਸਰ ਵੀ ਹੈ, ਉਹ ਜੁੜ ਗਿਆ ਇੱਕ ਨਾਲ, ਤੇ ਜਦੋਂ ਇੱਕ ਨਾਲ ਜੁੜਿਆ ਤੇ ਸਾਰੇ ਥਾਵਾਂ ਨਾਲ ਜੁੜ ਗਿਆ। ਪਰ ਜਿਹੜਾ ਅਜੇ ਇਸ ਖੂਹ ਦੇ ਡੱਡੂ ਵਾਂਗੂ ਸਰੀਰ ਦੇ ਵਿੱਚ ਹੀ ਡੁੱਬਾ ਰਿਹਾ ਹੈ, ਉਹਨੂੰ ਇਹ ਗਿਆਨ ਦੇਣਾ ਖਤਰਨਾਕ ਹੈ ਵੀ ਰੱਬ ਸਾਰੇ ਥਾਵਾਂ ਤੇ ਹੈ। ਨਹੀਂ, ਉਹਦਾ ਰੱਬ ਸਾਰੇ ਥਾਵਾਂ ਤੇ ਨਹੀਂ, ਉਹਦਾ ਰੱਬ ਤੇ ਕਿਸੇ ਥਾਂ ਤੇ ਹੋਣਾ ਚਾਹੀਦਾ, ਜਿੱਥੇ ਉਹ ਪੈਰਾਂ ਨਾਲ ਤੁਰ ਕੇ ਜਾਏ, ਜਿੱਥੇ ਉਹ ਉਹਨੂੰ ਨਮਸਕਾਰ ਕਰ ਸਕੇ, ਜਿੱਥੇ ਉਹ ਉਹਨੂੰ ਵੇਖ ਸਕੇ। ਤਾਂ ਗੁਰੂ ਸਾਹਿਬ ਨੇ ਕਿਹਾ ਤੇਰੀਆਂ ਅੱਖਾਂ ਬਹੁਤ ਸੋਹਣੀਆਂ ਨੇ, ਬੰਕੇ ਤੇਰੇ ਬੰਕੇ ਲੋਏ ਨ ਦੰਤਰਸ਼ਾਲਾ, ਕਹਿੰਦੇ ਦੰਦ ਵੀ ਹੈਣ ਤੇਰੇ, ਪੂਰਾ ਨਕਸ਼ਾ ਬਣਾ ਦਿੱਤਾ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਤੇਰੇ ਵਾਲ ਬਹੁਤ ਲੰਬੇ ਨੇ, ਇਹ ਉਹਦੀ ਨਿਸ਼ਾਨੀ ਦੱਸੀ ਹੈ। ਤਾਂ ਗਾਵੈ ਕੋ ਜਾਪੈ ਦਿਸੈ ਦੂਰ, ਜ਼ਰੂਰੀ ਹੈ ਕਿ ਬੰਦੇ ਨੂੰ ਰੱਬ ਥੋੜੀ ਜਿਹੀ ਦੂਰ ਦਿਸੇ, ਤਾਂ ਕਿ ਉਹਦੇ ਵਿੱਚ ਪ੍ਰੇਮ ਦੀ ਅੱਗ ਪੈਦਾ ਹੋਵੇ। ਹੋਣਾ ਤੇ ਅੰਦਰੋਂ ਹੀ ਮਿਲਾਪ ਹੈ, ਕੋਈ ਸ਼ੱਕ ਨਹੀਂ। ਪਰ ਜਿੰਨਾ ਚਿਰ ਕਲਗੀਆਂ ਵਾਲੇ ਨੇ ਕਿਹਾ ਨਾ ਸਵਈਆਂ ਦੇ ਅੰਦਰ, ਕਹਿੰਦੇ ਜਿੰਨਾ ਚਿਰ ਪ੍ਰੇਮ ਨਹੀਂ ਆਉਂਦਾ ਮਿਲਾਪ ਦੀ ਸੰਭਾਵਨਾ ਕੋਈ ਨਹੀਂ ਹੈ, ਤੇ ਪ੍ਰੇਮ ਤਾਂ ਆਉਣਾ ਵੀ ਤੁਸੀਂ ਉਹਨੂੰ ਦੂਰ ਵੇਖ ਕੇ ਗਾਓਗੇ, ਅੰਦਰ ਤੜਫ ਪੈਦਾ ਹੋਵੇਗੀ, ਅੰਦਰ ਪਿਆਰ ਪੈਦਾ ਹੋਵੇਗਾ। ਤਾਂ ਪ੍ਰੇਮ ਜਿਹੜਾ ਹੈ ਉਹਦੀ ਯਾਦ ਜਿਹੜੀ ਹੈ ਇੱਕ ਅੱਗ ਵਰਗੀ ਹੈ, ਜਿਹਦੇ ਅੰਦਰ ਉਹਦੀ ਪ੍ਰੇਮ ਦੀ ਚਿਣਗ ਪੈ ਗਈ, ਉਹਦੀ ਜ਼ਿੰਦਗੀ ਵਿੱਚ ਸਮਝ ਲਓ ਕਿ ਸਾਰੇ ਦੁੱਖਾਂ ਨੂੰ ਅੱਗ ਲੱਗ ਗਈ। ਉਹ ਪ੍ਰੇਮ ਇੱਕ ਇੱਕ ਦੁੱਖ ਨੂੰ ਕਰਕੇ ਸਾੜ ਦੇਗਾ, ਉਹਦੇ ਇੱਕ ਇੱਕ ਪਾਪ ਨੂੰ ਵੀ ਸਾੜੇਗਾ, ਕਿਉਂਕਿ ਦੋ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ, ਪਾਪ ਤੇ ਦੁੱਖ ਇਕੱਠੇ ਰਹਿੰਦੇ ਦੋਵੇਂ। ਦੁੱਖ ਜਿਹੜਾ ਉਹ ਪਾਪ ਤੋਂ ਬਿਨਾਂ ਨਹੀਂ ਆ ਸਕਦਾ, ਖਿਆਲ ਰੱਖਣਾ। ਜੇ ਕਿਸੇ ਨੂੰ ਦੁੱਖ ਹੈ ਤਾਂ ਆਪਣੇ ਮੰਜੇ ਥੱਲੇ ਸੋਟੀ ਮਾਰ ਲੈਣੀ ਚਾਹੀਦੀ, ਕਿਸੇ ਨਾਲ ਪਾਪ ਹੈ ਤਾਂ ਦੁੱਖ ਆਇਆ। ਹਾਂ, ਕੁਝ ਲੋਕ ਐਸੇ ਨੇ ਜਿਹੜੇ ਇਹ ਕਹਿਣਗੇ ਵੀ ਪਾਪ ਤੇ ਕੋਈ ਨਹੀਂ ਕੀਤਾ, ਇਹਨਾਂ ਨੂੰ ਦੁੱਖ ਕਿਉਂ ਆਇਆ? ਉਹਦੇ ਦੋ ਕਾਰਨ ਹੋ ਸਕਦੇ, ਇੱਕ ਤੇ ਕਿਤੇ ਪਿੱਛੇ ਬੜੀ ਦੂਰ ਕੀਤਾ ਜਿਹੜਾ ਅੱਜ ਨਹੀਂ ਦਿਸਦਾ, ਦੂਜੇ ਥੋੜੇ ਜਿਹੇ ਲੋਕ ਐਸੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਪਾਪ ਕਰਕੇ ਦੁੱਖ ਨਹੀਂ ਆਉਂਦਾ, ਜਿਨ੍ਹਾਂ ਨੂੰ ਪਾਪ ਕਰਕੇ ਦੁੱਖ ਨਹੀਂ ਲੱਗਦਾ, ਉਹ ਦੁੱਖ ਸਿਰਫ ਤੇ ਸਿਰਫ ਉਹ ਜ਼ਿੰਦਗੀ ਦੇ ਅੰਦਰ ਉਹਨਾਂ ਦੇ ਪਰ ਉਪਕਾਰ ਵਾਸਤੇ ਹੁੰਦਾ ਹੈ, ਉਹ ਵਿਸ਼ਾ ਵੱਖਰਾ ਹੈ। ਪਰ ਆਮ ਤੌਰ ਤੇ ਜੇ ਗੱਲ ਕਰੀਏ, ਗੁਰੂ ਸਾਹਿਬ ਨੇ ਕਿਹਾ ਸੁਣਿਆ ਦੁੱਖ ਪਾਪ ਕਾ ਨਾਸ ਦੋਵੇਂ ਚੀਜ਼ਾਂ ਇਕੱਠੀਆਂ ਰਹਿੰਦੀਆਂ ਨੇ। ਤੇ ਥੋੜਾ ਜਿਹਾ ਕਹਿ ਦਿਆਂ ਵੀ ਪਾਪ ਕੀ ਹੈ, ਜੇ ਇਹਨੂੰ ਸਾਰੇ ਨੂੰ ਇੱਕ ਪੰਕਤੀ ਵਿੱਚ ਕਹਿਣਾ ਹੋਵੇ, ਵੈਸੇ ਤੇ ਪਾਪ ਬੜੀ ਤਰ੍ਹਾਂ ਦੇ ਨੇ, ਕਈ ਤਰ੍ਹਾਂ ਦੇ ਪਾਪ ਨੇ। ਸਾਰੇ ਧਰਮਾਂ ਨੇ ਕਿਹਾ ਤੁਸੀਂ ਨਸ਼ਾ ਕਰੋਗੇ ਇਹ ਵੀ ਪਾਪ ਹੈ, ਤੁਸੀਂ ਗਲਤ ਵਹਿੰਦੇ ਹੋ ਇਹ ਵੀ ਪਾਪ, ਗਲਤ ਸੁਣਨਾ ਵੀ ਪਾਪ, ਕਿਸੇ ਦੀ ਜੇਬ ਕੱਟਣੀ ਪਾਪ ਹੈ, ਕਿਸੇ ਨੂੰ ਧੋਖਾ ਦੇਣਾ, ਇਹ ਸਾਰੇ ਪਾਪ ਨੇ। ਫਿਰ ਪੁੰਨ ਕਿਹੜੇ ਨੇ? ਗੁਰਦੁਆਰੇ ਦਾਨ ਦੇਣਾ, ਮੰਦਰ ਵਿੱਚ ਲੰਗਰ ਛਕਾ ਦੇਣਾ, ਕੱਪੜੇ ਦਾਨ ਕਰਨੇ, ਕਹਿੰਦੇ ਪੁੰਨ ਹੈ। ਇਹ ਪਾਪ ਤੇ ਪੁੰਨ ਦੇ ਛੋਟੇ ਛੋਟੇ ਟੁਕੜੇ ਨੇ, ਸੰਪੂਰਨ ਪਾਪ ਤੇ ਪੁੰਨ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜਾ ਪਾਪ ਤੇ ਪੁੰਨ ਦਾ ਨਿਚੋੜ ਦੱਸਿਆ ਨਾ, ਇੱਕ ਬੰਦੇ ਨੂੰ ਸਮਝਾਇਆ, ਕਿਉਂਕਿ ਆਮ ਤੌਰ ਤੇ ਅਸੀਂ ਭਟਕ ਜਾਂਦੇ ਹਾਂ, ਪੁੰਨ ਕਰ ਲਿਆ ਹੈ, ਪਾਠ ਕਰਾ ਲਿਆ, ਪਾਪ ਕੀਤਾ ਸੀ, ਇੰਨੇ ਮੁਰਗੇ ਕੱਟੇ ਸਨ, ਹੁਣ ਪਾਠ ਕਰਾਇਆ, ਹੁਣ ਇੰਨਾ ਪੁੰਨ ਹੋ ਗਿਆ, ਬਰਾਬਰ ਸੌ ਨੂੰ ਸੌ ਨਾਲ ਕੱਟ ਦਿੱਤਾ। ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਪਾਪ ਪੁੰਨ ਕੀ ਸਾਰ ਨਾ ਜਾਣੈ, ਭੂਲਾ ਫਿਰੈ ਅਜਾਈ। ਫਿਰ ਪਾਪ ਕੀ ਹੈ? ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਜਿਹੜਾ ਬੰਦਾ ਰੱਬ ਤੋਂ ਟੁੱਟ ਕੇ ਜਿਉਂਦਾ ਹੈ, ਉਹਦੀ ਯਾਦ ਤੋਂ ਹੀਣਾ ਰਹਿੰਦਾ ਹੈ, ਉਹ ਬੰਦਾ ਲੱਖ ਪੁੰਨ ਕਰ ਲੈ, ਉਹਦੇ ਪੁੰਨ ਵੀ ਪਾਪ ਵਿੱਚ ਬਦਲ ਜਾਣਗੇ। ਗੱਲ ਹੈ ਉਹਦੀ ਯਾਦ ਵਿੱਚ ਜਿਉਣਾ, ਉਹਨੂੰ ਯਾਦ ਕਰਨਾ, ਉਹਦੀ ਯਾਦ ਤੋਂ ਬਿਨਾਂ ਸਾਰੇ ਪਾਪ ਹੈ। ਜਾਂ ਇਉਂ ਕਹਿ ਲਓ, ਜੇ ਰੱਬ ਦੀ ਯਾਦ ਨਹੀਂ ਤੇ ਇਸ ਤਰ੍ਹਾਂ ਕਿਹਾ ਜਾ ਸਕਦਾ ਇਸ ਬੰਦੇ ਦਾ ਜਨਮ ਲੈਣਾ ਹੀ ਪਾਪ ਹੈ, ਇਹਦਾ ਸਵਾਸ ਲੈਣਾ ਵੀ ਪਾਪ ਹੈ, ਇਹਦੀ ਅੱਖ ਖੋਲਣੀ ਵੀ ਪਾਪ ਹੈ, ਇਹਦਾ ਬੋਲਣਾ ਵੀ ਪਾਪ ਹੈ, ਇਹਦਾ ਜਾਗਣਾ ਸੌਣਾ ਧਨ ਕਮਾਉਣਾ ਤੇ ਮਰਨਾ ਵੀ ਪਾਪ ਹੈ। ਗੱਲ ਸਿਰਫ ਇੱਕ ਤੇ ਖੜੀ ਹੈ, ਜੇ ਇੱਕ ਚੇਤੇ ਆ ਗਿਆ ਉਸ ਬੰਦੇ ਦੀ ਜ਼ਿੰਦਗੀ ਦੇ ਕਈ ਵਾਰੀ ਪੁੰਨ ਵੀ ਪਾਪ ਜਿਹੜੇ ਨੇ ਪੁੰਨ ਬਣਨੇ ਸ਼ੁਰੂ ਹੋ ਜਾਂਦੇ ਨੇ। ਉਸ ਬੰਦੇ ਦੀ ਜ਼ਿੰਦਗੀ ਵਿੱਚ ਇੱਕ ਪਾਰਸ ਮਿਲ ਜਾਂਦਾ, ਉਹਨੂੰ ਪਾਰਸ ਦੇ ਅਰਥ ਨੇ ਜਿਹੜਾ ਲੋਹੇ ਨੂੰ ਵੀ ਲੱਗ ਗਿਆ ਤੇ ਸੋਨਾ ਕਰਦਾ ਹੈਗਾ। ਸਭ ਤੋਂ ਵੱਡੀ ਗੱਲ ਉਹਦੀ ਯਾਦ ਦੀ ਹੈ, ਜੇ ਇੱਕ ਯਾਦ ਹੈ ਤਾਂ ਗੁਰੂ ਸਾਹਿਬ ਨੇ ਬਹੁਤੀਆਂ ਚੀਜ਼ਾਂ ਬਾਅਦ ਵਿੱਚ ਕਹੀਆਂ, ਇੱਕ ਗੱਲ ਪਹਿਲਾਂ ਕਹੀ, ਇੱਕ ਅਰਦਾਸ ਸਾਨੂੰ ਪਹਿਲਾਂ ਕਰਨ ਵਾਸਤੇ ਕਿਹਾ ਜਿਹੜੀ ਸਾਰੇ ਹੀ ਪਾਪ ਨੂੰ ਸਾੜਦੀ ਹੈ। ਉਹ ਕਿਹੜੀ ਚੀਜ਼ ਹੈ? ਉਹ ਬਚਨ ਨੇ, ਹਜ਼ੂਰ ਕਹਿੰਦੇ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਹਿੰਦੇ ਪਾਪ ਬਹੁਤੇ ਆ ਗਏ ਨੇ ਤੇ ਛੁੱਟਣੇ ਨਹੀਂ ਤੇਰੇ ਤੋਂ, ਇਸ ਤੂੰ ਇੰਜ ਕਰ, ਇੱਕ ਨੂੰ ਯਾਦ ਕਰਿਆ ਕਰ, ਇੱਕ ਨੂੰ ਸਵੇਰੇ ਉੱਠ ਕੇ ਜਪਿਆ ਕਰ, ਜਿੰਨਾ ਕੁ ਹੋ ਸਕੇ ਸਿੱਧਾ, ਕੋਈ ਨਹੀਂ ਇੱਥੇ ਜੁਗਤੀਆਂ ਦੀ ਗੱਲ, ਪਿਆਰ ਕਰ ਉਸ ਨੂੰ। ਪਿਆਰ ਦੀ ਕਾਹਦੀ ਜੁਗਤੀ ਹੁੰਦੀ ਹੈ? ਇੱਕ ਮਾਂ ਨੂੰ ਕਹੋ ਵੀ ਤੂੰ ਆਪਣੇ ਬੱਚੇ ਨੂੰ ਪਿਆਰ ਕਰਨਾ, ਇਸ ਤਰ੍ਹਾਂ ਬੈਠ, ਇੱਥੇ ਧਿਆਨ ਲਾ, ਕੀ ਜ਼ਰੂਰਤ ਹੈ, ਸਿੱਧਾ ਕਰ ਸਕਦੀ ਹੈ। ਤਾਂ ਤੂੰ ਉਹਨੂੰ ਸਵੇਰੇ ਚੇਤੇ ਕਰ, ਜਦੋਂ ਸਮਾਂ ਮਿਲੇ ਉਹਨੂੰ ਚੇਤੇ ਕਰ, ਪਾਪ ਦੀ ਫਿਕਰ ਕਰਨੀ ਛੱਡ ਦੇ। ਭੂਮੀਆਂ ਇੱਕ ਚੋਰ ਸੀ ਤੇ ਗੁਰੂ ਸਾਹਿਬ ਨੂੰ ਜਦੋਂ ਨੇੜੇ ਬੈਠਾ ਨਾ, ਤਾਂ ਉਹਨੂੰ ਆਪਣੇ ਆਪ ਮਹਿਸੂਸ ਹੋ ਗਿਆ ਕਿ ਜੋ ਕੁਝ ਗੁਰੂ ਨਾਨਕ ਸਾਹਿਬ ਦੇ ਕੋਲ ਹੈ ਮੇਰੇ ਕੋਲ ਉਹ ਚੀਜ਼ ਨਹੀਂ ਹੈ। ਲੋਭ ਆ ਗਿਆ, ਇਹ ਚੀਜ਼ ਮੈਨੂੰ ਵੀ ਮਿਲ ਜਾਏ, ਲੋਭੀ ਹੋ ਗਿਆ। ਉਹਨੇ ਕਿਹਾ ਮੈਂ ਵੀ ਨਾਮ ਜਪਣਾ ਚਾਹੁੰਦਾ, ਇੱਕ ਸਵੱਛ ਆਦਮੀ ਬਣਨਾ ਚਾਹੁੰਦਾ ਜਿਹਦੀ ਜ਼ਿੰਦਗੀ ਧੁੱਪੀ ਹੋਵੇ ਬਿਲਕੁਲ। ਮੈਨੂੰ ਅੱਜ ਮਹਿਸੂਸ ਹੋਇਆ ਕਿ ਮੈਂ ਜਿਉਂਦਾ ਨਹੀਂ। ਇਹ ਪਹਿਲੀ ਕਿਰਨ ਹੈ ਜ਼ਿੰਦਗੀ ਵਿੱਚ ਤਬਦੀਲੀ ਆਉਣ। ਜਿੱਦਣ ਸਾਨੂੰ ਇਹ ਪਤਾ ਲੱਗ ਜਾਏਗਾ ਨਾ ਵੀ ਆਹ ਅਸੀਂ ਜਿਹੜੇ ਤੁਰ ਰਹੇ ਹਾਂ ਠੀਕ ਨਹੀਂ, ਜਿਉਂਦੇ ਕੋਈ ਨਹੀਂ ਪਏ, ਤੇ ਬੰਦਾ ਫਿਰ ਨਵੀਂ ਗੱਲ ਵੱਲ ਅੱਗੇ ਵਧੇਗਾ। ਜੇ ਕਹਿ ਲਿਆ ਵੀ ਠੀਕ ਹੈ ਜੀ, ਇਹ ਜੀ ਚੜ੍ਹਦੀ ਕਲਾ ਹੈ, ਤਾਂ ਫਿਰ ਤਾਂ ਗੱਲ ਰੁਕ ਗਈ, ਗੱਲ ਖਤਮ ਹੋ ਗਈ, ਚੜ੍ਹਦੀ ਕਲਾ ਹੋ ਗਈ। ਜਦੋਂ ਅਸੀਂ ਵੀ ਚੜ੍ਹਦੀ ਕਲਾ ਕਹਿ ਦਿੱਤੀ, ਗੁਰੂ ਨੇ ਕਿਹਾ ਫਿਰ ਤੂੰ ਠੀਕ ਹੈ, ਜੇ ਚੜ੍ਹਦੀ ਕਲਾ ਮੇਰੇ ਕੋਲੋਂ ਲੈਣੀ ਕੀ ਹੈ, ਤੂੰ ਮੌਜ ਕਰ ਫਿਰ। ਜਿੱਦਣ ਸਾਨੂੰ ਜਿੰਨਾ ਚਿਰ ਇਹ ਨਹੀਂ ਪ੍ਰਤੀਤ ਹੁੰਦਾ ਕਿ ਅਸੀਂ ਬਾਣੀ ਤੋਂ ਬਿਨਾਂ ਮਰੇ ਹੋਏ ਹਾਂ, ਬਿਲਕੁਲ ਪਸ਼ੂ ਦੀ ਤਰ੍ਹਾਂ। ਪਸ਼ੂ ਵੀ ਚੰਗਾ ਹੈ, ਉਹਦੇ ਆਪਣੇ ਧਰਮ ਵਿੱਚ ਹੈ। ਧਾਰਮਿਕ ਬੰਦੇ ਦੀ ਨਿਸ਼ਾਨੀ ਕੀ ਹੈ ਕਿ ਉਹ ਇਸ ਜੀਵਨ ਨੂੰ ਪਾ ਕੇ ਸੰਤੁਸ਼ਟ ਨਹੀਂ ਹੁੰਦਾ, ਇਹਦੇ ਤੋਂ ਅਗਲੀ ਜ਼ਿੰਦਗੀ ਲੱਭਣੀ ਚਾਹੁੰਦਾ, ਕਿਉਂਕਿ ਇਹਦੇ ਵਿੱਚ ਤਾਂ ਤੁਸੀਂ ਵਹਿੰਦੇ ਹੋ ਰੋਣੇ ਧੋਣੇ ਤੋਂ ਬਿਨਾਂ ਕੁਝ ਨਹੀਂ ਹੈ। ਇੱਕ ਚੀਜ਼ ਨੂੰ ਬੰਦਾ ਫੜਦਾ, ਇਹਦੇ ਵਿੱਚੋਂ ਖੁਸ਼ੀ ਮਿਲੇਗੀ, ਥੋੜੇ ਚਿਰ ਬਾਅਦ ਉਹ ਵੀ ਗਮੀ ਵਿੱਚ ਬਦਲ ਜਾਂਦੀ, ਫਿਰ ਉਹਨੂੰ ਛੱਡ ਕੇ ਹੋਰ ਨੂੰ ਫੜਦਾ। ਸਾਰੀ ਜ਼ਿੰਦਗੀ ਚੀਜ਼ਾਂ ਬਦਲਦਾ ਰਹਿੰਦਾ, ਪਰ ਉਹ ਚੀਜ਼ ਨਹੀਂ ਲੱਭਦੀ ਜਿਹੜੀ ਉਹਨੂੰ ਚਾਹੀਦੀ ਹੈ, ਸਦੀਵੀ ਸੁੱਖ ਜਿਹੜਾ ਆਨੰਦ। ਇਸ ਕਰਕੇ ਸਤਿਗੁਰੂ ਨੇ ਜਿਹੜੇ ਬਚਨ ਕੀਤੇ ਨੇ ਕਿ ਇਸ ਢੰਗ ਦੇ ਨਾਲ ਕਿਸੇ ਨੂੰ ਤ੍ਰਿਪਤੀ ਨਹੀਂ ਆਉਂਦੀ। ਜਿਹੜਾ ਬੰਦਾ ਆਪਣੀ ਇਸ ਜ਼ਿੰਦਗੀ ਨਾਲ ਤ੍ਰਿਪਤ ਹੋ ਗਿਆ, ਉਹਦੀ ਜ਼ਿੰਦਗੀ ਮਸ਼ੀਨ ਬਣ ਗਈ, ਖਾਣ ਪੀਣ ਵਾਲੀ, ਅੰਨ ਮੁਕਾਉਣਾ ਹੈ, ਖਤਮ ਕਰਨਾ ਹੈ। ਮੈਂ ਕਿਸੇ ਮਹਾਂਪੁਰਸ਼ ਦੇ ਬਚਨ ਸੁਣ ਰਿਹਾ ਸੀ, ਤੁਹਾਡੇ ਨਾਲ ਸਾਂਝੇ ਕਰਦੇ। ਬੜੀ ਪਿਆਰੀ ਉਹਨਾਂ ਨੇ ਇੱਕ ਗੱਲ ਕਹੀ, ਕਿਸੇ ਨੇ ਉਹਨਾਂ ਨੂੰ ਕਿਹਾ ਸੀ ਪਿੱਛੇ ਸਰੀਰ ਛੱਡਿਆ ਕਿ ਹਜ਼ੂਰ ਸਾਹਿਬ 300 ਸਾਲਾ ਹੈ, ਉੱਥੇ ਅਸੀਂ ਲੰਗਰ ਚਲਾਉਣਾ ਹੈ, ਗੁਰੂ ਕਲਗੀਧਰ ਪਾਤਸ਼ਾਹ ਦੇ ਪਿਆਰ ਵਿੱਚ ਸੰਗਤ ਨੂੰ ਛਕਾਉਣਾ, ਜਲੇਬੀਆਂ ਦਾ ਲੰਗਰ ਚਲਾਉਣਾ ਹੈ। ਕਹਿੰਦੇ ਉਹਦੇ ਵਾਸਤੇ ਰਸਤ ਬੜੀ ਚਾਹੀਦੀ ਹੈ, ਤੁਸੀਂ ਕਹਿ ਦਿਓ ਸੰਗਤ ਨੂੰ, ਤੁਹਾਡੇ ਹੁਕਮ ਤੇ ਸਭ ਕੁਝ ਆ ਜਾਂਦਾ। ਉਹਨਾਂ ਨੇ ਪੁੱਛਣ ਵਾਲੇ ਦੀ ਬਾਂਹ ਫੜ ਲਈ, ਕਹਿਣ ਲੱਗੇ ਸੱਜਣਾ ਕਿੰਨਾ ਕੁ ਲੱਗ ਜਾਏਗਾ ਸਮਾਨ? ਉਹਨਾਂ ਨੇ ਕਹਿ ਦਿੱਤਾ ਪਤਾ ਨਹੀਂ, 500 ਬੋਰੀ 1000 ਬੋਰੀ ਖੰਡ ਦੀ, 1000 ਟੀਨ ਘਿਓ ਦਾ ਲੱਗ ਜਾਏਗਾ, ਇੰਨਾ ਲੱਗ ਜਾਏਗਾ, 1 ਕਰੋੜ ਲੱਗ ਸਕਦਾ। ਕਹਿਣ ਲੱਗੇ ਮੇਰੀ ਗੱਲ ਸੁਣ, ਇਹ ਆ ਜਾਏਗਾ, ਪਰ ਮੈਂ ਤੈਨੂੰ ਇਹ ਦੱਸਣਾ ਚਾਹੁੰਦਾ, ਇਹ ਜੇ ਤੁਸੀਂ ਖਵਾ ਵੀ ਲਓਗੇ ਸੰਗਤ ਨੂੰ, ਇਹਨੇ 24 ਘੰਟਿਆਂ ਬਾਅਦ ਮਿੱਟੀ ਬਣ ਜਾਣਾ। ਕੋਈ ਉਹ ਕੰਮ ਕਰੋ, ਕਿਸੇ ਨੂੰ ਗੁਰੂ ਕੇ ਸ਼ਬਦ ਨਾਲ ਜੋੜ ਦਿਓ, ਕੋਈ ਇਸ ਤਰ੍ਹਾਂ ਦਾ ਕੰਮ ਕਰੋ। ਇਹਨਾਂ ਸਾਰੀਆਂ ਚੀਜ਼ਾਂ ਨੇ, ਇਹ ਤਾਂ ਮਿੱਟੀ ਦਾ ਹਿੱਸਾ ਹੈ, ਇਹਨੇ ਤੇ ਖਾਕ ਦੇ ਵਿੱਚ ਜਾ ਕੇ ਖਾਕ ਹੀ ਬਣਨਾ, ਇਹਦਾ ਹੋਰ ਕੀ ਬਣੇਗਾ। ਚਲੋ ਇੱਕ ਇਹ ਚੰਗਾ ਵਿਸ਼ਾ ਹੈ ਕਿ ਗੁਰੂ ਸਾਹਿਬ ਨੇ ਲੰਗਰ ਦੀ ਮਰਿਆਦਾ ਵਧੀਆ ਤੋਂ ਵਧੀਆ ਚਲਾਈ। ਇਹ ਗੱਲ ਇਹ ਨਹੀਂ ਕਿ ਲੰਗਰ ਨਹੀਂ ਸੀ ਲਾਉਣਾ ਚਾਹੀਦਾ, ਗੱਲ ਉਹਨਾਂ ਦੀ ਸਿਰਫ ਇਹ ਹੈ ਕਿ ਸਿੱਖਾਂ ਕਿਤੇ ਲੰਗਰਾਂ ਤੱਕ ਨਾ ਸੀਮਤ ਰਹੀ। ਤੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇਹ ਪੜਿਆ ਕਰ ਕਿ ਲੰਗਰ ਚੱਲੈ ਗੁਰ ਸ਼ਬਦ ਹਰ, ਤੋਟ ਨਾ ਆਵੇ ਖੱਟੀਐ। ਬਾਹਰਲਾ ਲੰਗਰ ਵੀ ਸ਼ਿਕਾਇ ਨੂੰ, ਪਰ ਇਸ ਲੰਗਰ ਨੂੰ ਹੀ ਤੂੰ ਧਰਮ ਨਾ ਸਮਝ ਲਈ। ਇਹਦੇ ਤੋਂ ਅਗਲਾ ਵੀ ਕੋਈ ਲੰਗਰ ਹੈ, ਇਹਦੇ ਤੋਂ ਅਗਲਾ ਵੀ ਕੋਈ ਭੋਜਨ ਹੈ, ਉਹਦੀ ਵੀ ਗੱਲ ਸਿੱਖ ਲੈ। ਸਿੱਖੀ ਦਾ ਮਤਲਬ ਇਹ ਹੈ। ਤਾਂ ਬੇਨਤੀ ਸਾਂਝੀ ਕਰ ਰਿਹਾ ਸੀ, ਜਿਹੜਾ ਬੰਦਾ ਆ 4-5-6 ਫੁੱਟ ਦੀ ਮਿੱਟੀ ਤੱਕ ਹੀ ਸੀਮਤ ਰਹਿ ਗਿਆ, ਉਹਦੇ ਬਾਰੇ ਕਿਹਾ, ਕਹਿੰਦੇ ਕਈ ਲੋਕ ਐਸੇ ਨੇ ਜਿਹੜੇ ਇਸ ਸਰੀਰ ਰੂਪੀ ਮਕਾਨ ਨਾਲ ਜੁੜ ਜਾਂਦੇ ਨੇ, ਪਰ ਵਿੱਚ ਬੈਠੇ ਹੋਏ ਤੱਕ ਜਾਣ ਵਾਸਤੇ ਤਿਆਰ ਨਹੀਂ। ਤਾਂ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ, ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਏਕ ਰਤੀ ਬਿਨ ਏਕ ਰਤੀ ਕੇ। ਤਾਂ ਗੱਲ ਸਾਂਝੀ ਕਰ ਰਿਹਾ ਸੀ ਕਿ ਇਹ ਜਗਤ ਜਿਹੜਾ ਹੈ, ਅਕਾਲ ਪੁਰਖ ਵਾਹਿਗੁਰੂ ਨੇ ਕੋਠੀ ਬਣਾਇਆ, ਇਹਦੇ ਵਿੱਚ ਆਪ ਬੈਠ ਗਿਆ, ਤੇ ਜਿਨ੍ਹਾਂ ਨੂੰ ਬਣਾਇਆ ਉਹਨਾਂ ਨੂੰ ਇੱਕ ਮਨ ਦੇ ਦਿੱਤਾ, ਇੱਕ ਭਰਮ ਦੇ ਦਿੱਤਾ, ਮੈਂ ਫਲਾਣਾ ਸਿੰਘ ਹਾਂ। ਬੰਦੇ ਦੀ ਜ਼ਿੰਦਗੀ ਦੀ ਹਉਮੈ ਉਹਦੇ ਨਾਮ ਤੋਂ ਸ਼ੁਰੂ ਹੁੰਦੀ ਹੈ, ਧਿਆਨ ਦੇਣ। ਇਹਦੇ ਉੱਤੇ ਤਜਰਬਾ ਕੀਤਾ ਜਾਏ, ਕੋਈ ਹਿੰਮਤ ਕਰੇ ਤਾਂ ਕਰ ਲਵੇ ਕਿ ਕਿਸੇ ਬੱਚੇ ਦਾ ਨਾਮ ਨਾ ਰੱਖਿਆ ਜਾਏ, ਉਹਨੂੰ ਨਾਮ ਨਾ ਦਿੱਤਾ ਜਾਏ, ਸ਼ੁਰੂ ਜਨਮ ਹੋਵੇ, ਪਰ ਰਹੇਗਾ ਕੋਈ ਨਹੀਂ ਇਸ ਤਰ੍ਹਾਂ। ਜੇ ਕਿਸੇ ਦਾ ਨਾਮ ਨਾ ਰੱਖਿਆ ਜਾਏ, ਉਹਦੀ ਹਉਮੈ ਵਿੱਚ ਕਮੀ ਆ ਜਾਏਗੀ। ਨਾਮ ਤੋਂ ਹਉਮੈ ਸ਼ੁਰੂ ਹੁੰਦੀ, ਜਦੋਂ ਅੱਖਰ ਦਿੱਤੇ ਜਾਂਦੇ ਨੇ, ਪਹਿਲਾਂ ਕਿਹੜੀ ਹਉਮੈ, ਬੱਚੇ ਦੇ ਕੋਲ ਕਿਹੜੀ ਹਉਮੈ ਹੈ, ਕੋਈ ਉਹਦੇ ਨਾਲ ਲੜ ਪਿਆ, ਮਾਰ ਦਿੱਤਾ, ਕਿੱਥੇ ਵੈਰ ਵਿਰੋਧ। ਜਦੋਂ 4-5 ਸਾਲ ਦਾ ਹੁੰਦਾ ਹੈ ਨਾ, ਉਦੋਂ ਉਸ ਨੂੰ ਕਹਿੰਦੇ ਨੇ ਇਹ ਫਲਾਣਾ ਸਿੰਘ ਹੈ, ਇਹਦਾ ਨਾਮ ਇਹ ਹੈ। ਜਦੋਂ ਉਹਦੇ ਕੰਨਾਂ ਵਿੱਚ ਨਾ ਪੈਂਦਾ ਸੱਚ ਹੈ। ਇਸ ਲਈ ਗੁਰੂ ਅਰਜਨ ਦੇਵ ਜੀ ਨੇ ਬੱਚੇ ਨੂੰ ਕਿਹਾ ਬ੍ਰਹਮ ਗਿਆਨੀ ਵਰਗਾ ਪਾਇਓ ਬਾਲ ਬੁੱਧ ਸੁਖ ਰੇ, ਬੱਚੇ ਵਰਗਾ। ਤੇ ਬੱਚਾ ਕਦੋਂ ਫਿਰ ਇਲਤੀ ਬਣਦਾ? ਜਦੋਂ ਦੇ ਕੰਨਾਂ ਵਿੱਚ ਅਸੀਂ ਨਾਮ ਪਾਉਂਦੇ ਹਾਂ ਵੀ ਤੈਨੂੰ ਇਹ ਕਹਿੰਦੇ ਨੇ ਫਲਾਣਾ ਸਿੰਘ, ਉਹਦੇ ਤੋਂ ਪਹਿਲਾਂ ਉਹਦੇ ਵਿੱਚ ਕੋਈ ਮਨ ਨਹੀਂ ਹੁੰਦਾ, ਆਤਮਾ ਹੁੰਦੀ, ਸਿਰਫ ਨੂਰ ਹੀ ਨੂਰ ਹੁੰਦਾ। ਤਾਂ ਜਦੋਂ ਉਹਨੂੰ ਬਾਹਰੋਂ ਆਵਾਜ਼ ਪੈਂਦੀ ਹੈ ਨਾ ਵੀ ਤੂੰ ਫਲਾਣਾ ਸਿੰਘ ਹੈ, ਤੇਰਾ ਨਾਮ ਇਹ ਹੈ, ਜਦੋਂ ਆਵਾਜ਼ ਪੈਂਦੀ ਹੈ ਤੇ ਸ਼ਬਦ ਉਹਦੇ ਵਿੱਚੋਂ ਮਨ ਨੂੰ ਪੈਦਾ ਕਰਦਾ। ਇਹ ਸਾਰੀ ਕਲਾ ਹੀ ਸ਼ਬਦ ਦੀ, ਸੰਸਾਰ ਜਿਹੜਾ ਉਹਦੇ ਵਿੱਚੋਂ ਉਸ ਆਤਮਾ ਦੇ ਇੱਕ ਕਿਣਕੇ ਦੇ ਵਿੱਚੋਂ ਉਹਦੇ ਮਨ ਨੂੰ ਪੈਦਾ ਕਰਦਾ ਹੈ। ਉਹਦੇ ਵਿੱਚ ਇੱਕ ਅਹਿਸਾਸ ਪੈਦਾ ਹੁੰਦਾ ਹੈ ਕਿ ਵਾਕਈ ਮੈਂ ਇਹ ਹਾਂ ਜਿਹੜਾ ਮੇਰਾ ਨਾਮ ਲਿਆ ਜਾ ਰਿਹਾ, ਮੈਂ ਇਹ ਹਾਂ। ਉਹਦੀ ਆਰੰਭਤਾ ਸ਼ੁਰੂ ਹੋ ਜਾਂਦੀ, ਫਿਰ ਜਿਉਂ ਜਿਉਂ ਨਾਮ ਦੀ ਚੋਟ ਪੈਂਦੀ, ਉਹਦੇ ਨਾਮ ਦੀ ਅੱਖਰੀ ਨਾਮ, ਅੱਖਰੀ ਸ਼ਾਲਾ, ਅੱਖਰੀ ਗਿਆਨ ਗੀਤ ਗੁਣਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਬਖਾਣ, ਜਿਉਂ ਜਿਉਂ ਉਹਦਾ ਨਾਮ ਹਜ਼ਾਰਾਂ ਵਾਰੀ ਉਹਦੇ ਕੰਨਾਂ ਦੇ ਰਾਹੀਂ ਉਹਦੀ ਆਤਮਾ ਨਾਲ ਅੰਦਰ ਟਕਰਾਉਂਦਾ, ਉਹਦਾ ਮਨ ਫੈਲਦਾ ਤੁਰਿਆ ਜਾਂਦਾ। ਇੱਕ ਦਿਨ ਉਹਨੂੰ ਇਹ ਭੁੱਲ ਹੀ ਜਾਂਦਾ ਹੈ ਕਿ ਮੈਂ ਆਤਮਾ ਸਾਂ, ਉਹਨੂੰ ਇਹ ਪੈਦਾ ਭਰਮ ਹੋ ਜਾਂਦਾ ਕਿ ਮੈਂ ਤੇ ਫਲਾਣਾ ਸਿੰਘ ਹਾਂ, ਮੈਂ ਤੇ ਬਘੇਲ ਸਿੰਘ ਹਾਂ, ਮੈਂ ਤੇ ਆਹ ਹਾਂ। ਉਹ ਨਾਮ ਨਾਲ ਜੁੜੀ ਹੋਈ ਹਾਂ ਮੈਂ, ਉਹ ਨਾਮ ਦੇ ਨਾਲ ਸੰਬੰਧਿਤ ਹੈ, ਨਾਮ ਨਾਲ ਜੁੜੀ ਹੋਈ। ਇਸ ਕਰਕੇ ਕਹਿੰਦੇ ਨੇ ਜਦੋਂ ਕਿਸੇ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ ਤਾਂ ਉਹਨੂੰ ਕਹਿੰਦੇ ਤੇਰਾ ਪਿਤਾ ਵੀ ਹੁਣ ਹੋਰ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ, ਮਾਤਾ ਵੀ ਮਾਤਾ ਸਾਹਿਬ ਕੌਰ, ਤੇਰਾ ਘਰ ਵੀ ਆਨੰਦਪੁਰ ਸਾਹਿਬ ਹੈ। ਤੇ ਇੱਥੋਂ ਤੱਕ ਕਈ ਤਾਂ ਐਸੇ ਜਿਨ੍ਹਾਂ ਦਾ ਨਾਮ ਬਦਲ ਦਿੱਤਾ ਜਾਂਦਾ ਹੈ। ਔਰ ਜਿਸ ਸਤਿਗੁਰੂ ਜੀ ਦੀ ਆਪ ਬਾਣੀ ਦੀ ਵਿਆਖਿਆ ਸੁਣ ਰਹੇ ਹੋ, ਉਹਨਾਂ ਦੇ ਜੀਵਨ ਵਿੱਚ ਇਹ ਵਾਪਰਿਆ, ਕਿਉਂਕਿ ਪਹਿਲਾ ਨਾਮ ਜਿਹੜਾ ਮਾਂ ਬਾਪ ਨੇ ਦਿੱਤਾ ਸੀ ਉਹ ਨਾਮ ਸੀ ਭਾਈ ਲਹਿਣਾ, ਲਹਿਣਾ ਮੱਲ। ਤੇ ਸਤਿਗੁਰੂ ਨੇ ਇਹ ਵਿਗਿਆਨ ਉਹਦੇ ਵਿੱਚ ਇਸ਼ਾਰਾ ਕਰ ਦਿੱਤਾ, ਕਹਿਣ ਲੱਗੇ ਲਹਿਣਿਆ ਪਿਛਲਾ ਨਾਮ ਛੱਡ ਦੇ, ਹੁਣ ਤੈਨੂੰ ਅੰਗਦ ਕਹਿਣਗੇ, ਗੁਰੂ ਅੰਗਦ ਦੇਵ ਜੀ। ਤਾਂ ਸਾਰਾ ਜਿਹੜਾ ਪੁਰਾਣਾ ਸੀ ਨਾ ਅੰਦਰੋਂ ਕੱਢ ਹੀ ਦਿੱਤਾ ਬਿਲਕੁਲ, ਬੰਦਾ ਤੇ ਆਪਣੇ ਨਾਮ ਨਾਲ ਜੁੜਿਆ। ਬੜੇ ਬੜੇ ਵੱਡੇ ਮੈਂ ਆਦਮੀ ਵੇਖੇ, ਬੜੇ ਬੜੇ ਵੱਡੇ ਇਕੱਠਾਂ ਵਿੱਚ, ਸਮਾਗਮਾਂ ਦੇ ਵਿੱਚ ਜਦੋਂ ਸਟੇਜ ਸਕੱਤਰ ਜਿਹੜਾ ਅਨਾਊਂਸ ਕਰਦਾ ਵੀ ਇੱਥੇ ਫਲਾਣਾ ਸਿੰਘ ਵੀ ਆਇਆ ਜੀ, ਫਲਾਣਾ ਵੀ ਆਇਆ ਹੋਇਆ, ਤਾਂ ਥੋੜੀ ਜਿਹੀ ਮੇਰੀ ਆਦਤ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਵੇਖਣ ਦੀ, ਤਾਂ ਮੈਂ ਉਹਨਾਂ ਦੇ ਚਿਹਰੇ ਵੱਲ ਕੁਝ ਪੜ੍ਹਦਾ ਰਹਿੰਦਾ। ਜਿੰਨਾ ਚਿਰ ਨਾਮ ਨਹੀਂ ਬੁੱਲਦਾ ਉਨਾ ਚਿਰ ਰੰਗ ਥੋੜਾ ਜਿਹਾ ਪੀਲਾ ਪੀਲਾ ਜਿਹਾ ਰਹਿੰਦਾ। ਜਦੋਂ ਕਹਿੰਦੇ ਨਾ ਫਲਾਣੇ ਵੀ ਆਏ ਜੀ ਪ੍ਰਧਾਨ ਜੀ, ਬਸ ਫਿਰ ਚਿਹਰਾ ਇਕਦਮ ਖਿੜ ਗਿਆ ਜਿਵੇਂ ਗੁਲਾਬ ਦਾ ਫੁੱਲ ਸੂਰਜ ਚੜ੍ਹਨ ਨਾਲ। ਇਹ ਗੱਲ ਕੀ ਹੈ ਕਿ ਬੰਦੇ ਨੇ ਆਪਣੇ ਚਾਰ ਅੱਖਰਾਂ ਨਾਲ ਇੰਨੀ ਜੱਫੀ ਪਾ ਲਈ ਕਿ ਉਹਨੂੰ ਰੱਬ ਹੀ ਭੁੱਲ ਗਿਆ, ਵੀ ਹੋਰ ਵੀ ਕੋਈ ਹੈ, ਤੇਰੇ ਅੰਦਰ ਵੀ ਕੋਈ ਹੈ, ਤਾਂ ਉੱਥੇ ਗੱਲ ਸ਼ੁਰੂ ਹੋ ਜਾਂਦੀ ਹੈ। ਤਾਂ ਜਿੰਨਾ ਚਿਰ ਬੰਦੇ ਦੇ ਅੰਤਰੀਵ ਆਪਣੇ ਨਾਮ ਦੀ ਆਵਾਜ਼ ਨਾਲ ਉਹ ਮੋਹ ਨਹੀਂ ਟੁੱਟਦਾ, ਉਹਨੂੰ ਇਹ ਵੀ ਨਾ ਚੇਤਾ ਰਹੇ ਮੇਰਾ ਨਾਮ ਕੌਣ ਲੈ ਰਿਹਾ, ਮੈਂ ਕੌਣ ਹਾਂ, ਭੁੱਲਣਾ ਚਾਹੀਦਾ, ਅਭਿਆਸ ਕਰਨਾ ਚਾਹੀਦਾ, ਤਾਂ ਉਹਦੀ ਹਉਮੈ ਕਿਵੇਂ ਮਿਟ ਸਕਦੀ, ਉਹਦੀ ਉਸਤਤ ਨਿੰਦਿਆ ਵਿੱਚ ਫਰਕ ਕਿਵੇਂ ਪੈ ਸਕਦਾ, ਉਹ ਅੰਦਰੋਂ ਮਾਈਨਸ ਕਿਵੇਂ ਹੋ ਸਕਦਾ, ਖਾਲੀ ਕਿਵੇਂ ਹੋ ਸਕਦਾ। ਤਾਂ ਸਤਿਗੁਰੂ ਨੇ ਅੱਜ ਬਚਨ ਕੀਤੇ, ਕਹਿੰਦੇ ਇਸ ਜਗਤ ਦੇ ਅੰਦਰ ਇੱਕ ਉਹ ਆਪ ਹੈ, ਸੰਸਾਰ ਉਹਦੀ ਕੋਠੀ ਹੈ ਤੇ ਸਰੀਰ ਰੂਪੀ ਕੋਠੀ ਵਿੱਚ ਬੈਠਾ। ਮੈਂ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਇੱਕ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਤੇ ਵਾਰ ਵਾਰ ਅੱਗੇ ਚਲਾ ਜਾਂਦਾ। ਉਹਨਾਂ ਨੇ ਕਿਹਾ ਮੈਂ ਉਹਦੇ ਦਰਵਾਜ਼ੇ ਤੇ ਇੱਕ ਵਾਰੀ ਗਿਆ ਸੀ, ਤੁਸੀਂ ਆਰੰਭ ਵਿੱਚ ਪੜੋਗੇ, ਇੱਕ ਪੌੜੀ ਆਉਂਦੀ, ਉਹ ਕਹਿੰਦੇ ਹੋ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ। ਢਾਡੀ ਦਾ ਮਤਲਬ ਹੁੰਦਾ ਕੀਰਤਨੀਆ, ਢਾਡੀ ਦਾ ਮਤਲਬ ਹੁੰਦਾ ਮਿਰਾਂਸ ਗਾਉਣ ਵਾਲਾ, ਉਸਤਤ ਕਰਨ ਵਾਲਾ। ਢਾਡੀ ਸ਼ਬਦ, ਵੈਸੇ ਇਹ ਸ਼ਬਦ ਜਿਹੜਾ ਢਾਡੀ ਕਲਾ ਨਾਲ ਵੀ ਜੋੜਿਆ ਗਿਆ, ਪਰ ਗੁਰੂ ਨਾਨਕ ਸਾਹਿਬ ਨੇ ਆਪ ਆਪਣੇ ਆਪ ਨੂੰ ਢਾਡੀ ਕਿਹਾ ਹੈ। ਹਉ ਢਾਡੀ ਹਰ ਪ੍ਰਭ ਖਸਮ ਕਾ, ਢਾਡੀ ਦਾ ਵੈਸੇ ਜਿਹੜਾ ਸ਼ਬਦ ਹੈ ਢੱਡ ਨਾਲ ਸੰਬੰਧਿਤ ਹੈ, ਆ ਜਿਹੜੀ ਵਜਾਉਂਦੇ ਨੇ, ਤੇ ਢਾਡੀ ਦੇ ਅਰਥ ਹੋਣਗੇ ਮੰਗਤਾ, ਮੰਗਣ ਵਾਲਾ, ਗਾ ਕੇ ਮੰਗਣ ਵਾਲਾ। ਜਿਵੇਂ ਭਾਈ ਮਰਦਾਨਾ ਜੀ ਸਨ, ਉਹਨਾਂ ਨੂੰ ਕਹਿੰਦੇ ਮਿਰਾਸ, ਮਿਰਾਸੀ ਸ਼ਬਦ ਨਾਲ ਸੰਬੰਧਿਤ ਸਨ, ਤਾਂ ਡੂਮ ਕਹਿੰਦੇ ਸਨ ਉਹਨਾਂ ਨੂੰ, ਤਾਂ ਉਹ ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤਿਆ ਢਾਡੀ, ਗਾ ਕੇ ਮੰਗਣ ਵਾਲਾ। ਕਹਿੰਦੇ ਮੈਂ ਢਾਡੀ ਬਣ ਕੇ ਰੱਬ ਦੇ ਦਰ ਤੇ ਗਿਆ, ਬਿਲਕੁਲ ਹੀ ਨਕਸ਼ਾ ਬੰਨ ਦਿੱਤਾ ਵੀ ਇਸ ਤਰ੍ਹਾਂ ਉਹਦਾ ਦਰਵਾਜ਼ਾ ਸੀ। ਹਰ ਕੈ ਦਰ ਆਇਆ, ਦਰਵਾਜ਼ੇ ਤੇ ਆ ਗਿਆ, ਬਾਹਰ ਬਹਿ ਕੇ ਕਹਿੰਦੇ ਗਾਉਣ ਲੱਗ ਪਿਆ। ਹਰ ਅੰਦਰ ਸੁਣੀ ਪੁਕਾਰ, ਜਦੋਂ ਮੈਂ ਬਾਹਰੋਂ ਪੁਕਾਰਿਆ ਨਾ ਵੀ ਦਰਵਾਜ਼ਾ ਖੋਲੋ, ਕਹਿੰਦੇ ਅੰਦਰ ਆਵਾਜ਼ ਚਲੀ ਗਈ ਤੇ ਰੱਬ ਨੇ ਅੰਦਰ ਬਹਿ ਕੇ ਮੇਰੀ ਆਵਾਜ਼ ਸੁਣੀ। ਇਹ ਅੰਦਰ ਕਿਹੜਾ ਹੈ? ਸਰੀਰ ਹੈ ਬੰਦੇ ਦਾ। ਹਰ ਅੰਦਰ ਸੁਣੀ ਪੁਕਾਰ ਤੇ ਫਿਰ ਉਹਨੇ ਦਰਵਾਜ਼ਾ ਖੋਲਿਆ, ਢਾਡੀ ਮੁੱਖ ਲਾਇਆ, ਸਾਹਮਣੇ ਆ ਗਿਆ ਮੇਰੇ। ਫਿਰ ਕਹਿੰਦੇ ਉਹਨੇ ਕਿਹਾ ਵੀ ਤੂੰ ਬਾਹਰ ਕਿਉਂ ਬੈਠਾ, ਅੰਦਰ ਆ ਜਾ, ਆ ਬਹਿ ਕੇ ਦੋ ਚਾਰ ਗੱਲਾਂ ਕਰ ਲਈਏ, ਨਿੱਜੀ ਹੈ ਸੰਬੰਧ ਬਹੁਤ ਨੇੜੇ ਦਾ। ਇਹ ਗੱਲ ਵਾਪਰੀ ਕਦੀ ਜ਼ਿੰਦਗੀ ਦੇ ਵਿੱਚ? ਜਾਂ ਰੰਗਾਂ ਵਿੱਚ ਹੀ ਫਸ ਗਏ, ਜਾਂ ਗੱਲਾਂ ਬਾਤਾਂ ਵਿੱਚ ਰਹਿ ਗਏ, ਜਾਂ ਜਕਾਰੇ ਬੁਕਾਰੇ ਹੀ ਸਾਡੇ ਵਾਸਤੇ ਧਰਮ ਬਣ ਗਏ। ਇਹਨਾਂ ਗੱਲਾਂ ਨੂੰ ਵਿਚਾਰਨਾ ਚਾਹੀਦਾ, ਕਿਤੇ ਅਸੀਂ ਅਵੇਸਲੇ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਉਹਨਾਂ ਧਾਰਨਾਵਾਂ ਨੂੰ ਕੇਵਲ ਪੜ੍ਹਨ ਤੱਕ ਤੇ ਪ੍ਰਚਾਰਨ ਤੱਕ ਸੀਮਿਤ ਰਹਿ ਗਏ। ਕਹਿੰਦੇ ਮੈਨੂੰ ਕਿਹਾ ਰੱਬ ਨੇ ਅੰਦਰ ਆ, ਬਹਿ ਕੇ ਗੱਲ ਕਰੀਏ ਸਾਹਮਣੇ। ਹਰ ਪੁੱਛਿਆ ਢਾਡੀ ਸੱਦ ਕਹਿ, ਇਹਦੇ ਅਰਥ ਨੇ ਰੱਬ ਨੇ ਮੈਨੂੰ ਅੰਦਰ ਸੱਦ ਲਿਆ, ਅੰਦਰ ਬੁਲਾਇਆ। ਤੇ ਇਥੋਂ ਤੱਕ ਸੀਮਿਤ ਨਹੀਂ, ਕਹਿੰਦੇ ਉਹਨੇ ਇਹ ਵੀ ਕਿਹਾ ਵੀ ਕਿਤ ਅਰਥ ਤੂੰ ਆਇਆ, ਇੱਥੇ ਕਾਹਦੇ ਵਾਸਤੇ ਆਇਆ, ਕੀ ਚਾਹੀਦਾ ਤੈਨੂੰ ਦੱਸ? ਮਾਇਆ ਚਾਹੀਦੀ ਹੈ, ਪ੍ਰਸ਼ਾਦਾ ਛਕਣਾ ਹੀ, ਕੀ ਚਾਹੀਦਾ? ਤੂੰ ਮੰਗਣ ਜੋ ਆਇਆ, ਮੰਗਤਾ ਹੈ। ਹਰ ਪੁੱਛਿਆ ਢਾਡੀ ਸੱਦ ਕਹਿ, ਕਿਤ ਅਰਥ ਤੂੰ ਆਇਆ? ਕਹਿੰਦੇ ਮੈਂ ਅੱਗੋਂ ਕਹਿ ਦਿੱਤਾ, ਹਰ ਦੇਵੋ ਦਾਨ ਦਿਆਲ ਪ੍ਰਭ, ਹਰ ਨਾਮ ਤੇ ਆਇਆ ਮੈਂ ਇਹ ਮੰਗਣ ਆਇਆ ਕਿ ਤੇਰੇ ਨਾਮ ਨਾਲ ਮੇਰੀ ਸੁਰਤ ਜੜੇ। ਇੱਥੇ ਖਿਆਲ ਰੱਖਣਾ, ਇੱਥੇ ਇਹ ਨਹੀਂ ਕਿਹਾ ਵੀ ਦਰਸ਼ਨ ਤੁਹਾਡੇ ਹੁੰਦੇ ਰਹਿਣ, ਨਾਮ ਕਿਹਾ ਪਏ। ਇਹ ਬੜੀ ਅਜੀਬ ਘਟਨਾ ਧਾਰਮਿਕ ਦੁਨੀਆ ਦੀ ਕਿ ਜਿਹੜਾ ਸਾਹਮਣੇ ਹੈ, ਜਿਹੜਾ ਮਿਲੀ ਪਿਆ, ਉਹਦੇ ਨਾਮ ਦੀ ਪਰਤ ਕੇ ਲੋੜ ਕੀ ਰਹਿ ਗਈ? ਪਰ ਕਿਉਂ ਕਿਹਾ ਹੈ? ਕਿਉਂਕਿ ਜਿਹੜਾ ਬਾਹਰੀ ਮਿਲਾਪ ਹੈ ਉਹ ਥੋੜੇ ਵਕਤ ਦਾ ਹੈ, ਨਾਮ ਇੱਕ ਪਰਮਾਨੈਂਟ ਰਿਲੇਸ਼ਨ, ਲਗਾਤਾਰ ਸੰਬੰਧ। ਜੇ ਤੁਸੀਂ ਉਹਦੇ ਨਾਲ ਲਗਾਤਾਰ ਜੁੜਨਾ ਹੈ ਕਿ ਜਿਹਦੇ ਵਿੱਚ ਵਿਥ ਨਾ ਪਵੇ, ਤਾਂ ਉਹ ਸਿਰਫ ਨਾਮ ਹੈ, ਹੋਰ ਕੋਈ ਨਹੀਂ। ਤੁਸੀਂ ਵੇਂਦੇ ਹੋ ਬਾਣੀ ਦੇ ਵਿੱਚ ਕਈ ਸ਼ਬਦ ਆਏ ਨੇ, ਭਗਤ ਨਾਮਦੇਵ ਜੀ ਦਾ ਸ਼ਬਦ ਵੀ ਆਉਂਦਾ ਹੈ ਔਰ ਉਹਨਾਂ ਦੇ ਜੀਵਨ ਦੀ ਇੱਕ ਕਥਾ ਵੀ ਹੈ ਕਿ ਇੱਕ ਵਾਰੀ ਉਹਨਾਂ ਨੂੰ ਇੱਕ ਕੁੱਤੇ ਦੇ ਪਿੱਛੇ ਦੌੜ ਪਏ, ਉਹਦੇ ਵਿੱਚੋਂ ਉਹਦੇ ਦੀਦਾਰ ਹੋ ਗਏ, ਸਾਫ ਹੈ। ਵੈਸੇ ਕਹਿੰਦੇ ਨੇ 72 ਵਾਰੀ ਉਹਨਾਂ ਨੂੰ ਦੀਦਾਰ ਹੋਏ ਸਨ, 72 ਵਾਰੀ ਤਾਂ ਵੈਸੇ ਮਾਮੂਲੀ ਗੱਲ ਹੈ। ਉਹ ਤਾਂ ਜਿੰਨਿਆਂ ਸਰੀਰਾਂ ਨੂੰ ਵਹਿੰਦੇ ਸਨ ਉਹਦੇ ਵਿੱਚ ਝਲਕ ਪੈ ਜਾਂਦੀ ਸੀ। ਜਿਹੜਾ ਇਸ ਦਸ਼ਾ ਵਿੱਚ ਚੱਲ ਜਾਂਦਾ ਨਾ, ਇਹ ਬੜੀ ਕਠਿਨ ਹੈ, ਧਾਰਮਿਕ ਦੁਨੀਆ ਦੀ ਸਭ ਤੋਂ ਕਠਿਨ ਕਲਾਸ ਹੈ। ਤੇ ਜਿਹਨੂੰ ਕਹਿ ਲਈਏ ਭਗਤ ਨਾਮਦੇਵ ਦੀ ਕਲਾਸ ਜਾਂ ਭਾਈ ਘਨੱਈਏ ਦੀ ਕਲਾਸ, ਇਹਨੂੰ ਕਹਿੰਦੇ ਨੇ ਦਿਵ ਦ੍ਰਿਸ਼ਟੀ ਦੀ ਬਹੁਤਾਤ ਹੋ ਜਾਣੀ। ਦਿਵ ਦ੍ਰਿਸ਼ਟੀ ਦੀ ਬਹੁਤਾਤ ਸਾਰਿਆਂ ਵਿੱਚ ਨਹੀਂ ਹੁੰਦੀ। ਉਹ ਦਿਵ ਦ੍ਰਿਸ਼ਟੀ ਦੀ ਬਹੁਤਾਤ ਕੀ ਹੁੰਦੀ ਹੈ ਕਿ ਉਹ ਜਿਹੜੇ ਬੰਦੇ ਨੂੰ ਵੇਖੇਗਾ ਥੋੜਾ ਚਿਰ ਉਹ ਆਦਮੀ ਦਿਸੇਗਾ, ਉਹਦੇ ਵਿੱਚੋਂ ਉਹਦਾ ਨੂਰ ਦਿਸਣ ਲੱਗ ਪਏਗਾ, ਉਹਦੇ ਪੈਰੀ ਡਿੱਗ ਪਏਗਾ। ਇੱਕ ਇਸ ਤਰ੍ਹਾਂ ਦਾ ਵਿਅਕਤੀ ਵੇਖਣ ਵਿੱਚ ਆਇਆ, ਸੁਣਨ ਵਿੱਚ। ਇੱਧਰ ਬਠਿੰਡੇ ਜ਼ਿਲ੍ਹੇ ਵਿੱਚ ਡਰਾਈਵਰ ਸੀ ਬੱਸ ਦਾ, ਇੰਨਾ ਅਭਿਆਸ ਕੀਤਾ ਕਿ ਉਹ ਖੁੱਲ ਗਈ, ਜਿਹੜੀ ਭਾਈ ਘਨੱਈਏ ਦੀ ਸੀ ਨਾ, ਵੀ ਅੱਗੇ ਮੁਸਲਮਾਨ ਆਇਆ ਉਹਨੂੰ ਪਾਣੀ ਪਿਆ ਦਿੱਤਾ, ਦੂਸਰਾ ਤੀਸਰਾ, ਸਭ, ਕੋਈ ਨਹੀਂ ਵੇਖਣਾ ਪਾਪੀ ਹੈ ਕਿ ਪੁੰਨੀ ਹੈ। ਤਾਂ ਉਹ ਡਰਾਈਵਰ ਸਨ ਵਿਚਾਰੇ, ਬੱਸ ਚਲਾਉਂਦੇ ਸਨ, ਤਾਂ ਉਹ ਖੁੱਲ ਗਈ ਅੰਦਰੋਂ ਦਿਵ ਦ੍ਰਿਸ਼ਟੀ, ਜਿਹਨੂੰ ਕਹਿੰਦੇ ਸਤਿਗੁਰ ਮਿਲੀ ਹੈ, ਦਿਵ ਦ੍ਰਿਸ਼ਟ ਹੋਈ। ਪਰ ਚੱਕਰ ਇੰਨਾ ਪੈ ਗਿਆ بس لے کے ترنا. اگو ہوں کوئی بندہ تریا ہوں سائیکل تے بس کھڑی کر دینی کنارے تے. بس کھڑی کنارے تے کر کے اتر کے جا کے انہوں گلوکڑی پا لینی بھی توں بڑے چر دا تینوں لب رہا سی اج ملے توں ہی میرا رب ہے. انہیں کہنا بھی پراوا جان چھڑ توں کدھروں آ گیا. انہوں کوئی پتہ نہیں نہ وہ رب ہے وہ تو ایک آدمی ہے. تو انہیں بڑی مشکل دے نال سواریاں نے بھی اتر کے وہ جان چڑھاونی بھی انہوں جان دے تے تم ہی سانو لے کے چل اسی لیٹ ہو گئے. پر کتے اخیر نو چھڑنا پیا جی سارا کچھ کیونکہ جتھے کوئی ملدا اتھے ہی وہ پیروں وچ. تاں اے ایک درشٹی ہے جے کھل جائے تھوڑی تھوڑی تو سارے گرسکھاں وچ ہونی چاہیے کہتے اندروں ایرکھا نکل جائے اندروں بیر نکل جائے پر بڑی مشکل ہے. تاں وہ کھل گئی انہوں دے وچ دیب درشٹی. بینتی سان جی کر رہا سی کہ جدے اندر اے درشٹی جاگ پیندی پھر وہ سارے سنسار دے وچوں انہوں ویکھن لگ پیندے نے. ہے بڑی کٹھن پھر بندہ سنسارک طور تے اڑ جاندا ہے باہر پھر نہیں سکتا کھلا نہیں. تاں اے بڑیاں اے ساریاں گلاں ہیں گرو گرنتھ صاحب جی دے وچ لکھیاں ہوئیاں. ہن ساڈی یہ مرضی ہے بھی آپاں انہاں چیزاں نوں پڑھ سن کے کل مکاونی ہے. گل رہ گئی صرف باہرلے کھاتے وچ. بینتی کر رہا سی کہ ستگرو نے سپشٹ ویکھیا کت ارتھ توں آیا ہر دیو دان دیال پرب ہر نام تے آیا پرب داتے ہر نام جپایا. میں گل نامدیو جی دی کر رہا سی شاید تو انہاں وچ اے درشٹی کھل گئی. جدو یہ درشٹی کھل گئی جہاں اگے آنا وہ اس لیے سانو نامدیو جی دی بانی دی سمجھ نہیں آئی. جے نامدیو جی دی بانی سمجھ آ گئی تے جاپ صاحب سمجھ آ جائے گا بھلیکھا نہیں پائے گا. وہ اتوں اچاریا گیا جیڑی کنڈیشن وچ جیڑی تھان تے نامدیو نے بانی بولی ہے اس دشا وچ جاپ صاحب اچاریا گرو گوبند سنگھ مہاراج کہ جیڑا اگے آیا انہوں نمسکار. اتے کوئی سوال نہیں تے باہر کی ہے. تو نامدیو جی دی زندگی وچ بڑا کچھ واپریا. تمہوں پتا ہے کہ شبد آمد مندر بھی گئے سن ہست کھیل تیرے دہرے آیا بھگت کرت ناما پکر اٹھایا. اتے رولا پی گیا باہر کٹ دیتا مندر بچ. ہوں ویکو انہوں دی جڑی بانی ہے وہ ایکو رب نال جوڑ دی نہ مندر نہ مسجد. ایک تھان تے ایک مسلمان فقیر ملیا انہوں نے وہ اگے بھی چک گئے انہوں بھی پیار نال گلوکڑی بچ لے لیا تے شبد اچاریا آؤ کلندر کیشوا کر ابدالی پیشوا. ابدالی مسلمان فقیران دا ایک گروپ ہے. وہ اس طرح سر تے ٹوپی پاؤندے نے چوگا پاؤندے. وہ مل پیا وہدے وچوں درشن ہوئے انہوں گلوکڑی پا لی. ہن سانو نہیں یہ سمجھ آئے گی اسی کہانگے بھی بھگت ہوئے مندر نہیں جا سکتے جی. پر انہوں دی دنیا اور سی. دوجا کہے گا مسلمان نو کیویں چکن گے وہ تے مندر گئے سن. پر اتے کی مندر تے کی مسجد دنیا وکری ہے بہت دور دی گل ہے. تا انہوں نو جدو سارے تھاوا تو دسیا ایک کوکر وچوں بھی دس پیا انہیں کدے نامدیو دا پرشادہ چک لیا پکا کے رکھیا سی. چک کے ترن لگا کتا تے اپنی تھان تے سی نامدیو نو دے وچ جلوہ دس پیا. اے جگ سچے کی ہے کوٹھڑی سچے کا وچ واس. تا اتے گھیو دے دا ڈبا لے کے پیچھے دوڑ گئے. وہ تا ایک سدھارن کتا سی وہ دوڑ دا ڈر کے بھی یہ ہاتھ وچ جڑی چیز پھڑ کے آیا نا مارن واسطے لیا ہے. پر نامدیو کہندا ہے جی ٹھاکر جی پرشادا گھیو لا دیا سکا ہے اتے تنے لگ گئی کتا اگے تے پچھے لوکاں نے ویخ لیا. ہن ایتھے سانجھ نہیں بنے گی. انہوں نے کیا نامدیو بس بالکل ایدہ تے جیون اس پدر تے ڈگ گیا. کہندے ਏਡੀ ਉੱਚੀ ਹਸਤੀ ਹੁੰਦੀ ਹੈ, ਰੱਬ ਕਹਿੰਦੇ ਕੁੱਤਿਆਂ ਵਿੱਚ ਕਹਿਣ ਲੱਗ ਗਿਆ, ਸਾਨੂੰ ਵੀ ਮਹਿਸੂਸ ਹੋਏਗੀ ਸ਼ਾਇਦ। ਪਰ ਜਮੀ ਜਮਾ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਦ ਹੈ ਨਾ ਬਾਦ ਘਾਟ ਜੋਤ ਹੈ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਵਾਲੀ ਦਸ਼ਾ ਵਿੱਚੋਂ ਚਲੇ ਗਏ। ਕਹਿੰਦੇ ਨੇ ਸਾਰੇ ਪਿੰਡ ਦਾ ਚੱਕਰ ਲਾਉਣ ਤੋਂ ਬਾਅਦ ਅਖੀਰ ਨੂੰ ਉਹ ਕੁੱਤਾ ਰੁਕ ਗਿਆ, ਬਿਲਕੁਲ ਉਹਨੂੰ ਰੁਕਣਾ ਪਿਆ। ਉੱਥੇ ਫਿਰ ਨਾਮਦੇਵ ਦੀ ਆਪਣੇ ਰੱਬ ਨਾਲ ਗੱਲਬਾਤ ਹੋਈ, ਜਿਹਦੀ ਕੋਈ ਵਿਆਖਿਆ ਨਹੀਂ, ਕੋਈ ਕਿਹਾ ਨਹੀਂ ਜਾ ਸਕਦਾ। ਤਾਂ ਇਸ ਤਰ੍ਹਾਂ ਜਦੋਂ ਵਾਪਰਦਾ ਹੈ, ਇਹ ਇੱਕ ਦਿਵ ਦ੍ਰਿਸ਼ਟੀ ਦੀ ਹਾਲਤ ਹੈ, ਇਹਦੀ ਵਿਆਖਿਆ ਇਹ ਸਾਡੇ ਵਾਲੀ ਖੋਪਰੀ ਨਹੀਂ ਕਰ ਸਕਦੀ, ਇਹ ਤਾਂ ਮਿਣਨ ਵਿੱਚ ਲੱਗੀ ਹੋਈ ਹੈ। ਤਾਂ ਉਸ ਦਸ਼ਾ ਨੂੰ ਇੱਥੇ ਬਿਆਨ ਕਰ ਰਹੇ ਨੇ, ਕਹਿੰਦੇ ਇਹ ਜੱਗ ਸੱਚੇ ਕੀ ਹੈ ਕੋਟੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੈ। ਇੱਕ ਐਸੇ ਨੇ ਜਿਨ੍ਹਾਂ ਨੂੰ ਆਪਣੇ ਹੁਕਮ ਦੁਆਰਾ ਉਹ ਇਸ ਕੋਠੀ ਦੇ ਵਿੱਚ ਬੈਠਾ ਹੋਇਆ ਆਪਣੇ ਚਰਨਾਂ ਵਿੱਚ ਥਾਂ ਦੇ ਦਿੰਦਾ ਹੈ। ਉਹ ਕੋਠੀ ਨਾਲ ਨਹੀਂ ਜੁੜਦੇ, ਕੋਠੀ ਦੇ ਮਾਲਕ ਨਾਲ ਜੁੜ ਜਾਂਦੇ ਨੇ। ਉਹ ਸਰੀਰਾਂ ਨਾਲ ਨਹੀਂ ਜੁੜਦੇ, ਸਰੀਰ ਦੇ ਅੰਦਰ ਬੈਠੇ ਨੂੰ ਵੇਖ ਲੈਂਦੇ ਨੇ, ਉਹ ਅੰਦਰੋਂ ਵੇਂਦੇ ਨੇ ਬਾਹਰੋਂ ਨਹੀਂ। ਇਹਦਾ ਅਰਥ ਇਹ ਨਹੀਂ, ਜਿਹੜਾ ਵਿਸ਼ਾ ਮੈਂ ਪਿੱਛੇ ਕਿਹਾ ਹੈ ਇਹਦਾ ਮਤਲਬ ਇਹ ਨਹੀਂ ਕਿ ਇੱਕ ਗੁਰਸਿੱਖ ਹਰ ਇੱਕ ਦੇ ਅੱਗੇ ਝੁਕੇ, ਇਹ ਨਹੀਂ ਇਹਦਾ ਮਤਲਬ। ਉਹਦੇ ਵਿੱਚੋਂ ਵੇਖ ਕੇ ਅੰਦਰੋਂ ਵੇਖੇ, ਅੰਦਰੋਂ ਝਾਕ ਕੇ ਨਮਸਕਾਰ ਕਰ ਸਕਦਾ ਮਨ ਵਿੱਚ। ਵੈਸੇ ਇੱਕ ਨਾਲ ਜੁੜਨ ਦਾ ਉਪਦੇਸ਼ ਹੈ, ਇੱਕੋ ਅੱਗੇ ਝੁਕਣਾ, ਇੱਕ ਨਾਲ ਜੁੜਨਾ। ਖੈਰ ਇਸ ਤਰ੍ਹਾਂ ਦੇ ਵਿਸ਼ੇ ਨੇ ਜਿਹੜੇ ਕਦੀ ਸੰਸਾਰ ਵਿੱਚ ਹੱਲ ਨਹੀਂ ਹੋਏ, ਔਰ ਇਹ ਜਿਨ੍ਹਾਂ ਨੇ ਕਮਾਇਆ ਉਹਨਾਂ ਦੇ ਹੱਲ ਹੋ ਗਏ। ਜਿਨ੍ਹਾਂ ਨੇ ਸਾਰਾ ਕੁਝ ਪ੍ਰੈਕਟੀਕਲ ਕਰ ਲਿਆ ਜੀਵਨ ਵਿੱਚ, ਸਮਝ ਆ ਗਈ ਕੀ ਹੈ ਝੁਕਣਾ ਨਾ ਝੁਕਣਾ। ਇੱਕ ਸਮਾਂ ਤੇ ਗੁਰੂ ਗ੍ਰੰਥ ਸਾਹਿਬ ਨੇ ਐਸਾ ਵੀ ਕਿਹਾ, ਕਹਿੰਦੇ ਕਿਹਦੇ ਅੱਗੇ ਝੁਕੀਏ, ਜਿੱਧਰ ਝੁਕਣਾ ਉਧਰ ਆਪਣਾ ਆਪ ਹੀ ਅੱਗੇ ਖੜਾ ਹੋ ਜਾਂਦਾ ਹੈ। ਆਪਸ ਕਹੋ ਆਪੇ ਆਦੇਸ਼, ਫਿਰ ਤੇ ਬੰਦਾ ਆਪਣੇ ਆਪ ਨੂੰ ਆਪ ਹੀ ਝੁਕੀ ਜਾਂਦਾ ਹੈ, ਅੰਦਰ ਵੀ ਝੁਕ ਲੈਂਦਾ ਬਾਹਰ ਵੀ। ਤਾਂ ਫਿਰ ਜਾਪ ਸਾਹਿਬ ਵਿੱਚ ਵਾਰ ਵਾਰ ਨਮਸਕਾਰ, ਵਾਰ ਵਾਰ ਨਮਸਤੰ, ਇਹ ਗੱਲ ਸਮਝ ਵਿੱਚ ਆ ਜਾਏਗੀ ਕਿ ਉਹ ਲਗਾਤਾਰ ਝੁਕੀ ਹੀ ਤੁਰਿਆ ਜਾਂਦਾ ਹੈ। ਤਾਂ ਬੇਨਤੀ ਸਾਂਝੀ ਕਰ ਰਿਹਾ ਸਾਂ, ਹਜ਼ੂਰ ਨੇ ਬਚਨ ਕੀਤੇ ਇੱਕ ਨਾ ਹੁਕਮ ਸਮਾਏ ਲਏ, ਕਈਆਂ ਤੇ ਕਿਰਪਾ ਕਰਦਾ ਹੈ ਉਹਨਾਂ ਨੂੰ ਇਸ ਦਿਸ ਦੇ ਸੰਸਾਰ ਦੇ ਵਿੱਚੋਂ ਖਿੱਚ ਕੇ, ਇਹਦੀ ਜੜ ਵਿੱਚ ਜਿਹੜਾ ਅਣ ਦਿਸਦਾ ਇਹਨੂੰ ਚਲਾ ਰਿਹਾ ਉਹਦੇ ਵਿੱਚ ਜੋੜ ਲੈਂਦਾ। ਇੱਕ ਨਾ ਹੁਕਮੇ ਕਰੇ ਵਿਨਾਸ਼, ਤੇ ਇੱਕ ਨਾ ਕਈਆਂ ਨੂੰ ਉਹ ਬਾਹਰਲੇ ਪਦਾਰਥ ਨਾਲ ਜੋੜ ਕੇ ਵਿਨਾਸ਼ ਹੋ ਜਾਂਦਾ ਉਹਨਾਂ ਦੇ ਆਤਮਿਕ ਜੀਵਨ ਦਾ। ਉਹ ਬਾਹਰ ਖਹਿੰਦੇ ਰਹਿੰਦੇ ਨੇ, ਮਟੀਰੀਅਲ ਉਹਨਾਂ ਦਾ ਜੀਵਨ ਬਣ ਜਾਂਦਾ, ਪਦਾਰਥ ਹੀ ਉਹਨਾਂ ਦਾ ਜੀਵਨ ਬਣ ਜਾਂਦਾ, ਉਹਦੇ ਨਾਲ ਖਹਿੰਦੇ ਰਹਿੰਦੇ। ਫਿਰ ਸਾਹਿਬ ਕਹਿੰਦੇ ਇੱਕ ਨਾ ਭਾਣੈ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਸਾਰਾ ਜਗਤ ਮਾਇਆ ਹੈ, ਜੋ ਦਿਸ ਰਿਹਾ ਇਹ ਸਾਰਾ ਮਾਇਆ ਦਾ ਹੀ ਸਰੂਪ ਹੈ। ਪਰ ਕਈਆਂ ਨੂੰ ਐਸੀ ਕਿਰਪਾ ਕਰ ਦਿੰਦਾ ਹੈ ਕਿ ਜਿਵੇਂ ਮੁਰਗਾਬੀ ਪਾਣੀ ਦੇ ਵਿੱਚ ਜਾਂਦੀ ਵੀ ਹੈ, ਆਪਣਾ ਭੋਜਨ ਵੀ ਉੱਥੋਂ ਲੱਭ ਲੈਂਦੀ, ਪਰ ਉਹ ਪਾਣੀ ਉਹਦੇ ਖੰਭ ਨਹੀਂ ਭਿਆਉਂਦਾ। ਜਦੋਂ ਉਹਦਾ ਜੀ ਕਰਦਾ ਪਾਣੀ ਤੋਂ ਉੱਡ ਜਾਂਦੀ ਹੈ। ਜਿਹੜਾ ਸਰੀਰ ਧਾਰੀ ਹੋਇਆ ਰਹੇਗਾ ਤੇ ਮਾਇਆ ਦੇ ਵਿੱਚ ਹੀ, ਸੰਸਾਰ ਵਿੱਚ ਰਹਿਣੀ ਪਏਗਾ। ਜਿੱਥੇ ਮਰਜ਼ੀ ਤੁਰ ਜਾਓ, ਆਸ਼ਰਮ ਵਿੱਚ, ਡੇਰੇ ਤੇ, ਹਿਮਾਲਿਆ ਪਰਬਤ, ਹੇਮਕੁੰਡ ਸਾਹਿਬ ਚਲੇ ਜਾਓ, ਹਜ਼ੂਰ ਸਾਹਿਬ, ਜਾਂ ਇਸ ਤੋਂ ਵੀ ਕਿਤੇ ਅੱਗੇ ਜਿੱਥੇ ਕੋਈ ਨਹੀਂ ਜਾਂਦਾ, ਮਾਇਆ ਤੇ ਉੱਥੇ ਵੀ ਨਾਲ ਜਾਏਗੀ, ਕਿਉਂਕਿ ਸਰੀਰ ਦੇ ਅਰਥ ਨੇ ਮਾਇਆ। ਪਰ ਗੁਰੂ ਸਾਹਿਬ ਕਹਿੰਦੇ ਕਈਆਂ ਤੇ ਐਸੀ ਕਿਰਪਾ ਕਰਦਾ ਹੈ ਕਿ ਉਹਨਾਂ ਨੂੰ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਵਿੱਚੋਂ ਨਿਕਲਣ ਦੀ ਜਾਚ ਦੱਸ ਦਿੰਦਾ ਹੈ, ਵੀ ਇਹਦੇ ਵਿੱਚ ਆਉਣਾ ਕਿਵੇਂ ਤੇ ਇਹਦੇ ਵਿੱਚੋਂ ਬਾਹਰ ਕਿਵੇਂ ਜਾਣਾ। ਨਹੀਂ ਤੇ ਆਮ ਤੌਰ ਤੇ ਬੰਦਾ ਇਹਦੇ ਵਿੱਚ ਆਉਂਦਾ ਹੀ ਏ, ਜਾਂਦਾ ਕੋਈ ਨਹੀਂ, ਕਿਉਂਕਿ ਜਦੋਂ ਆਉਂਦਾ ਹੈ ਉਹ ਦਰਵਾਜ਼ਾ ਬੜੀ ਪਿੱਛੇ ਹੈ, ਅੱਗੇ ਵਹਿੰਦਾ ਵਹਿੰਦਾ ਵੇਖਦਾ ਵੇਖਦਾ ਇੰਨਾ ਅੱਗੇ ਨਿਕਲ ਜਾਂਦਾ ਕਿ ਦਰਵਾਜ਼ਾ ਲੱਭਣਾ ਫਿਰ ਮੁਸ਼ਕਲ ਹੈ, ਫਿਰ ਦਰਵਾਜ਼ਾ ਨਹੀਂ ਲੱਭਦਾ। ਇੱਕ ਨਾ ਮਾਇਆ ਵਿੱਚ ਨਿਵਾਸ ਤੇ ਕਈਆਂ ਨੂੰ ਮਾਇਆ ਦੇ ਵਿੱਚ ਨਿਵਾਸ ਦੇ ਦਿੰਦਾ, ਕਈ ਉਹਦੇ ਵਿੱਚ ਗੜੋਂਦ ਰਹਿੰਦੇ ਨੇ, ਉਹਦੇ ਅੰਦਰ ਜੁੜੇ ਰਹਿੰਦੇ। ਹਜ਼ੂਰ ਕਹਿੰਦੇ ਏਵ ਭੇ ਆਖ ਨਾ ਜਾਪਈ। ਬੜੇ ਬੜੇ ਪਿਆਰੇ ਸਿਧਾਂਤ ਨੇ ਗੁਰਬਾਣੀ ਦੇ, ਨਹੀਂ ਤੇ ਦੁਨੀਆਂ ਦੇ ਮੈਟਰ ਲਿਖੇ ਜਾਂਦੇ ਨੇ, ਦਾਅਵਾ ਕਰ ਦਿੱਤਾ ਜਾਂਦਾ ਹੈ ਕਿ ਮੈਂ ਜੋ ਕੁਝ ਉੱਤੇ ਲਿਖਿਆ ਬੜਾ ਸੋਧ ਕੇ ਬੜਾ ਦਰੁਸਤ ਕਰਕੇ, ਸਾਡੇ ਇਹ ਸਾਡਾ ਇੱਕ ਸੁਭਾਅ ਹੁੰਦਾ ਲਿਖਣ ਵਾਲਿਆਂ ਵੀ ਜੋ ਕੁਝ ਮੈਂ ਇਸ ਕਿਤਾਬ ਵਿੱਚ ਲਿਖਿਆ ਨਾ ਤੇ ਲਿਖਿਆ ਉਹ ਕੋਈ ਨਵਾਂ ਨਹੀਂ ਆਪਣਾ। ਆਪਣੇ ਕਮਰੇ ਦੇ ਵਿੱਚ ਇੱਕ ਟਰੱਕ ਕਿਤਾਬਾਂ ਦਾ ਰੱਖਿਆ ਹੋਇਆ ਹੈ, ਵਿੱਚੋਂ ਟੂਕਾਂ ਕੱਢ ਕੱਢ ਕੇ ਐਡ ਕਰ ਦਿੱਤੀਆਂ, ਇੱਕ ਕਿਤਾਬ ਬਣਾ ਦਿੱਤੀ, ਫਿਰ ਉਹਦੇ ਉੱਤੇ ਲਿਖਿਆ ਜੀ ਕਰਤਾ। ਕਰਤਾ ਦਾ ਮਤਲਬ ਇਹ ਹੈ ਦਾ ਲੇਖਕ, ਆਪਣਾ ਤਾਂ ਸਿਰਜੇ ਨਹੀਂ ਕੁਝ, ਆਪਣਾ ਤਾਂ ਸਿਰਜਣਾ ਕੀ ਸੀ, ਉਹ ਤੇ ਦਰਵਾਜ਼ੇ ਨਹੀਂ ਖੁੱਲਿਆ ਜਿਹਦੇ ਵਿੱਚੋਂ ਕੁਝ ਆਉਂਦਾ ਹੈ, ਉਹਦੇ ਬੰਦ ਪਿਆ, ਉਹ ਬਾਹਰੋਂ ਉਧਾਰ ਲੈ ਕੇ ਪਾਇਆ ਤੇ ਫਿਰ ਆਪਣਾ ਉੱਤੇ ਮੋਹਰ ਠੋਕ ਦਿੱਤੀ ਮੈਂ ਲਿਖਿਆ, ਫਿਰ ਇਹ ਵੀ ਕਹਿ ਦਿੱਤਾ ਜੋ ਕੁਝ ਇਹ ਲਿਖਿਆ ਅੱਜ ਤੱਕ ਕੋਈ ਨਹੀਂ ਲਿਖ ਸਕਿਆ। ਤੁਸੀਂ ਪੜ੍ਹੋਗੇ ਜਦੋਂ ਵੀ ਕੋਈ ਬੋਰਡ ਲਾਉਂਦਾ ਨਾ ਚੌਂਕ ਵਿੱਚ ਸਾਡੇ ਵਿੱਚ, ਤਾਂ ਉਹਦੇ ਉੱਤੇ ਲਿਖਿਆ ਹੁੰਦਾ ਵੀ ਇਹ ਪਹਿਲੀ ਵਾਰੀ ਹੋਣ ਲੱਗਾ ਜਿਹੜਾ ਅਸੀਂ ਕਰਨ ਲੱਗੇ, ਇਹਦੇ ਅਰਥ ਕੀ ਹੋ ਸਕਦੇ ਨੇ। ਇਹਦਾ ਮਤਲਬ ਕਿ ਪੰਥ ਵਿੱਚ ਅਸੀਂ ਜੋ ਕੁਝ ਪਹਿਲੀ ਵਾਰੀ ਕਰਨ ਲੱਗਿਆ ਨਾ ਤੇ ਬਾਬੇ ਬੁੱਢੇ ਤੋਂ ਹੋਇਆ ਨਾ ਭਾਈ ਗੁਰਦਾਸ ਤੋਂ ਹੋਇਆ, ਸਾਨੂੰ ਭੁੱਲ ਹੀ ਗਿਆ ਵੀ ਅਸੀਂ ਇਹ ਵੀ ਚੇਤਾ ਨਹੀਂ ਰੱਖਿਆ ਵੀ ਮੇਰੇ ਤੋਂ ਪਹਿਲਾਂ 10 ਗੁਰੂ ਵੀ ਤੇ ਹੋਏ ਨੇ, ਜਿਹੜਾ ਉਹਨਾਂ ਕਰ ਲਿਆ ਉਹ ਥੋੜੀ ਮੈਂ ਕਰਨ ਲੱਗਾ। ਪਰ ਹੰਕਾਰ ਦਾ ਕੀ ਕਰੀਏ, ਉੱਤੇ ਲਿਖਿਆ ਹੋਵੇਗਾ ਭਾਰਤ ਵਿੱਚ ਪਹਿਲੀ ਵਾਰੀ, ਇੱਥੇ ਮੈਂ ਪਹਿਲੀ ਵਾਰੀ ਕਰ। ਗੁਰੂ ਸਾਹਿਬ ਨੇ ਕਿਹਾ ਨਹੀਂ, ਉਹਨਾਂ ਦਾ ਗਿਆਨ ਹੀ ਅਨੋਖਾ ਹੈ। ਉਹ ਕਹਿੰਦੇ ਏਵ ਭੇ ਆਖ ਨਾ ਜਾਪੇ, ਮੈਂ ਜੋ ਕੁਝ ਉੱਤੇ ਕਿਹਾ ਨਾ, ਗੁਰੂ ਅੰਗਦ ਦੇਵ ਜੀ ਕਹਿੰਦੇ ਇਹ ਵੀ ਮੈਂ ਆਖਿਆ ਜ਼ਰੂਰ ਹੈ ਪਰ ਪਤਾ ਨਹੀਂ ਮੈਂ ਸਾਰਾ ਵੇਖ ਕੇ ਕਹਿ ਜਾਂ ਥੋੜਾ ਥੋੜਾ ਵੇਖ ਕੇ ਕਹਿ ਦਿੱਤਾ, ਮੋਹਰ ਨਹੀਂ ਲਾਈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤੇ ਬਾਕੀ ਧਰਮ ਪੁਸਤਕਾਂ ਵਿੱਚ ਚਲੋ ਸਾਰੇ ਠੀਕ ਨੇ, ਫਰਕ ਇੰਨਾ ਹੀ ਹੈ। ਇਹ ਹੀ ਫਰਕ ਹੈ, ਉਹਨਾਂ ਨੇ ਕਿਹਾ ਵੀ ਤੋੜ ਕੇ ਕਹਿ ਦਿੱਤਾ, ਮਾੜਾ ਨਹੀਂ ਕੋਈ। ਉਹਨਾਂ ਨੇ ਕਿਹਾ ਅਸੀਂ ਪ੍ਰਯੋਗ ਕੀਤੇ ਨੇ, ਅਸੀਂ ਮਿਣਿਆ ਹੈ ਤੋਲਿਆ ਹੈ ਤਾਂ ਕਿਹਾ ਹੈ। ਗੁਰੂ ਸਾਹਿਬ ਨੇ ਕਿਹਾ ਨਹੀਂ, ਮੈਂ ਇੰਨਾ ਕੁ ਕਹਿ ਦਿੱਤਾ ਹੈ, ਬਾਕੀ ਬਹੁਤ ਕੁਝ ਬਚ ਗਿਆ ਜੋ ਕੁਝ ਮੇਰੇ ਤੋਂ ਕਿਹਾ ਨਹੀਂ ਜਾ ਸਕਿਆ, ਮੇਰੇ ਤੋਂ ਨਹੀਂ ਕਿਹਾ ਜਾ ਸਕਿਆ। ਬਹੁਤ ਵੱਡਾ ਫਰਕ, ਬਸ ਇਹੀ ਫਰਕ ਹੈ ਧੁਰਕੀ ਬਾਣੀ ਵਿੱਚ ਤੇ ਸੰਸਾਰ ਦੇ ਗਿਆਨ ਵਿੱਚ, ਹੋਰ ਕੋਈ ਫਰਕ ਨਹੀਂ। ਕੁਝ ਗੱਲਾਂ ਤੇ ਉਹਨਾਂ ਵਿੱਚ ਵੀ ਠੀਕ ਨੇ, ਗੱਲਾਂ ਬਹੁਤੀਆਂ ਠੀਕ ਨੇ, ਫਰਕ ਸਿਰਫ ਇੰਨਾ ਹੈ ਕਿ ਗੁਰੂ ਸਾਹਿਬ ਨੇ ਕਿਹਾ ਹੋਰ ਕੇਤੇ ਤੁਧ ਨੂੰ ਗਾਵਣ ਸੇ ਮੈਂ ਚਿਤ ਨਾ ਆਵਣ ਨਾਨਕ ਕਿਆ ਵਿਚਾਰੇ। ਪਤਾ ਨੀ ਕਿੰਨੇ ਕੁ ਨੇ, ਕਿੰਨਾ ਪਸਾਰਾ। ਦੂਜਿਆਂ ਨੇ ਕਹਿ ਦਿੱਤਾ ਵੀ ਇਹ ਵੇਖਿਆ ਸੀ ਆਹ ਜੇ ਆਹ ਨਾੜੀ ਇਧਰੋਂ ਦੀ ਜਾਂਦੀ ਏ ਇੱਥੇ ਬੰਦ ਹੋ ਜਾਂਦੀ, ਇਸ ਚੱਕਰ ਵਿੱਚ ਫਲਾਣਾ ਰੰਗ ਜੇ ਇੱਥੇ ਆਏ। ਗੁਰੂ ਸਾਹਿਬ ਨੇ ਕਈ ਵਾਰੀ ਅਸੀਂ ਭੁਲੇਖੇ ਵਿੱਚ ਪੈ ਕੇ ਕਹਿ ਦਿੰਦੇ ਹਾਂ ਗੁਰੂ ਸਾਹਿਬ ਨੇ ਨਹੀਂ ਗਿਣੀਆਂ ਚੀਜ਼ਾਂ ਜਿਹੜੀਆਂ ਪਹਿਲਿਆਂ ਨੇ ਗਿਣ ਦਿੱਤੀਆਂ, ਔਰ ਇਹ ਵੀ ਕਹਿ ਜਾਂਦੇ ਹਾਂ ਕਿ ਉਹਨਾਂ ਨੂੰ ਪਤਾ ਨਹੀਂ ਲੱਗਾ, ਨਹੀਂ ਤੇ ਲਿਖ ਦਿੰਦੇ ਆ ਚੱਕਰ ਇੱਥੇ ਸੀ। ਵੈਸੇ ਤਾਂ ਸਿੱਖ ਦੇ ਮਨ ਵਿੱਚ ਇਹ ਖਿਆਲ ਹੀ ਨਹੀਂ ਉੱਠਣਾ ਚਾਹੀਦਾ ਕਿ ਮੇਰੇ ਗੁਰੂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਲੱਗਾ, ਇਹ ਬੜੀ ਵੱਡੀ ਗਲਤੀ ਹੈ। ਤੇ ਜੇ ਅਰਦਾਸ ਕਰੀਏ ਤੇ ਗੁਰੂ ਸਮਝ ਵੀ ਦਿੰਦਾ ਹੈ, ਜੋ ਕੁਝ ਦੇਹ ਦੇ ਗਿਆਨ ਬਾਰੇ ਸੰਸਾਰ ਬਾਰੇ ਕਿਸੇ ਨੇ ਕਿਹਾ ਕੁਝ ਵੀ ਪੂਰਾ ਨਹੀਂ, ਥੋੜਾ ਜਿਹਾ ਕਿਣਕਾ ਹੀ ਉਹ ਕਹਿ ਸਕੇ ਨੇ, ਬਾਕੀ ਸਾਰਾ ਕੁਝ ਪਿਆ ਹੋਇਆ, ਅਜੇ ਉਹਨਾਂ ਕੁਝ ਵੀ ਨਹੀਂ ਕਿਹਾ। ਇਸ ਲਈ ਸਤਿਗੁਰੂ ਕਦੀ ਦਾਅਵਾ ਨਹੀਂ ਕਰਨਗੇ ਮੈਂ ਪੂਰਾ ਮਿਣ ਕੇ ਕਹਿ ਦਿੱਤਾ। ਸਾਰਾ ਜਪਜੀ ਸਾਹਿਬ ਪੜ੍ਹੋ, ਉਹਦੇ ਸਾਰੇ ਜਪਜੀ ਸਾਹਿਬ ਦੇ ਵਿੱਚ ਕਿਹਾ ਹੀ ਇਹ ਗਿਆ ਹੈ ਕਿ ਜੋ ਕੁਝ ਹੈ ਮੈਂ ਜਿੰਨਾ ਕੁ ਵੇਖਿਆ ਕਹਿ ਸਕਿਆ, ਅੱਗੇ ਹੋਰ ਬੜਾ ਬਚ ਗਿਆ ਜਿਹੜਾ ਮੇਰੇ ਤੋਂ ਕਿਹਾ ਨਹੀਂ ਜਾਂਦਾ। ਇਸ ਕਰਕੇ ਕਹਿੰਦੇ ਏਵ ਭੇ ਆਖ ਨਾ ਜਾਪਈ, ਜੇ ਕਿਸੇ ਆਣੇ ਰਾਸ, ਜੇ ਕਿਸੇ ਬੰਦੇ ਨੂੰ ਇਹ ਉੱਪਰ ਵਾਲੀ ਜੁਗਤ ਰਾਸ ਆ ਜਾਏ ਕਿ ਬਾਹਰਲਾ ਮਟੀਰੀਅਲ ਢਾਂਚਾ ਕੀ ਹੈ ਤੇ ਇਸ ਦਿਸ ਦੇ ਸੰਸਾਰ ਨੂੰ ਚਲਾਉਣ ਵਾਲਾ ਕੀ, ਇਹ ਕਿਸੇ ਕਿਸੇ ਨੂੰ ਰਾਸ ਆਉਂਦਾ ਹੈ, ਰਾਸ ਆਉਣ ਦੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਕਿਵੇਂ ਕੀਤੀ ਹੈ। ਕੱਲ ਅਖੀਰਲੀਆਂ ਦੋ ਪੰਕਤੀਆਂ, ਕੱਲ ਦਾ ਸਮਾਂ ਫਿਰ ਲਾਵਾਂਗੇ। ਆਓ ਹੁਣ ਇੱਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈ, ਸਾਰਿਆਂ ਨੇ ਉੱਚੀ ਆਵਾਜ਼ ਕਿਰਪਾ ਕਰਨੀ। ਨਾਮ ਮਿਲੇ ਤਾਂ ਜੀ